अपनी कृपा नाल पाठ साहबाना दी रचना तो उचारण कीते हुए सवाइए जिन्हां दा पाठ आपां भोग दे सलोक नामे पिता महाराज जी दे जद सुनदे हां उन्हां तो पहला सलोक वारां ते वधीकां ते उहदे तो पहला खंडपट्टां दे सवाइए जिहड़े बिना नागा सचखंड हरिमंदर साहिब धन धन श्री गुरु ग्रंथ साहिब पिता दे प्रकाश वेले पढ़े जांदे हन धन गुरु नानक साहिब गुरु अंगद पिता साहिब जी दी उपमा विच जो सोईए सन उन्हां दे विचार असी सांझे कीते अज आपां धन धन गुरु अमरदास पिता महाराज जी दी वडियाई प्रारंभ करनी पै वड्याई उन्हां दी करनी जिन्हां बारे खुद पाठ कहिंदे वड्याई हो नहीं सकदी वचन आपां सुणांगे भले अमरदास गुण तेरे तेरी उपमा तोके बन आवै तुहाडे वर्गे कोई दूसरा कहे नहीं जिहदे नाल उपमा तुलना करिए तो आओ पते बुलाओ प्यार नाल पट्टां दी सवाइयां दी इस पंक्ति नूं गावांगे गाउण तो बाद अज दे सवाइयां दा पाठ भाई साहिब दी रचना तो नाल पल सुणांगे ते नाल नाल विचारांगे पते बुलाओ प्यार नाल आखो जी वाहिगुरु जी का खालसा वाहिगुरु जी की फतेह तेरे उपमा तोए बन आवै 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 तेरे उपमा तोए बन बाबा तेग पान माता लखो जी ਤਿੰਨਾਂ ਦੇ ਗ੍ਰਹਿ ਵਿਖੇ ਪਿੰਡ ਬਾਸਲ ਤੇ ਸਤਪੁਰਾਂ ਦਾ ਪ੍ਰਕਾਸ਼ ਹੋਇਆ। ਗਰੀਬ ਪਰਿਵਾਰ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਚਾਰ ਭਰਾ ਸਨ। ਭਾਈ ਈਸ਼ਰ ਦਾਸ ਜੀ, ਖੀਮ ਰਾਏ ਜੀ, ਮਾਣਕ ਚੰਦ ਜੀ। ਨਿਰੰਕਾਰ ਦੀ ਕੁਝ ਐਕੋ ਜੀ ਖੇਡ ਵਰਤੀ ਗੁਰੂ ਕੇ ਪਿਆਰਿਓ ਬਾਸਲ ਕੇ ਪਿੰਡ ਭਾਈ ਈਸ਼ਰ ਦਾਸ ਦੇ ਸਪੁੱਤਰ ਸਨ ਸ੍ਰੀਮਾਨ ਭਾਈ ਗੁਰਦਾਸ ਸਾਹਿਬ। ਸਾਧ ਸੰਗਤ, ਗਰੀਬ ਪਰਿਵਾਰ ਪਿਤਾ ਮਹਾਰਾਜ ਜੀ ਦੀ ਆਪਣੀ ਮੌਜ ਏ ਕਿਵੇਂ ਇੱਕ ਇੱਕ ਪਰਿਵਾਰ ਵਿਚ ਅਕਾਲ ਪੁਰਖ ਕਿਤਨੀਆਂ ਵੱਡੀਆਂ ਵੱਡੀਆਂ ਰੂਹਾਂ ਨੂੰ ਜਨਮ ਦਿੰਦਾ ਹੈ। ਭਾਈ ਖੇਮ ਰਾਏ ਜੀ ਦੇ ਸਪੁੱਤਰ ਸਨ ਮਾਣਕ ਚੰਦ ਜੀ, ਜਿਨ੍ਹਾਂ ਨੂੰ ਧੰਨ ਗੁਰੂ ਅਮਰਦਾਸ ਪਿਤਾ ਨੇ 22 ਮੰਜੀਆਂ ਚ ਇੱਕ ਮੰਜੀ ਬਖਸ਼ੀ ਸੀ। ਉਹਨਾਂ ਦੇ ਜੀਵਨ ਇਤਿਹਾਸ ਨੂੰ ਵਿਚਾਰਾਂਗੇ। ਗੁਰੂ ਕੇ ਪਿਆਰਿਓ ਭਾਈ ਮਾਣਕ ਚੰਦ ਜੀ, ਜਿਨ੍ਹਾਂ ਦਾ ਪੁੱਤਰ ਭਾਈ ਜੱਸਾ ਜੀ, ਜਿਸ ਨੂੰ ਗੁਰੂ ਅੰਗਦ ਪਿਤਾ ਮਹਾਰਾਜ ਜੀ ਦੀ ਬੇਟੀ ਬੀਬੀ ਅਮਰੋ ਵਿਆਹੀ ਹੋਈ ਸੀ। ਕੈਸਾ ਸੁਭਾਅ, ਬਾਸਲ ਕੇ ਪਿੰਡ ਧੰਨ ਗੁਰੂ ਅਮਰਦਾਸ ਪਿਤਾ ਦੇ ਚਰਨ, ਬੀਬੀ ਅਮਰੋ ਦੇ ਚਰਨ, ਗੁਰੂ ਕੇ ਪਿਆਰਿਓ ਮਾਣਕ ਚੰਦ ਵਰਤੇ ਬ੍ਰਹਮ ਗਿਆਨੀ ਭਾਈ ਗੁਰਦਾਸ ਸਾਹਿਬ ਜੀ ਵਰਗੇ ਸਤਪੁਰਾਂ ਦੇ ਘਰ ਦੀ ਸ਼ਾਨੋ ਸ਼ੌਕਤ ਵਧਾਉਣ ਵਾਲੇ, ਉਹਨਾਂ ਦੇ ਇੱਕ ਰੂਮ ਰੂਮ ਅੰਦਰ ਗੁਰੂ ਦੀ ਉਪਮਾ ਵਸੀ ਹੋਈ, ਸਤਪੁਰਾਂ ਦੇ ਬਿਰੰਗ ਕੌਤਕ ਹਨ। ਇੱਥੇ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਨੇ ਬਜ਼ੁਰਗੀ ਤੱਕ ਨਿਰੰਕਾਰ ਦੀ ਤਲਾਸ਼ ਕੀਤੀ, ਨਾ ਮਿਲੇ ਪਰ ਘਾਲਣਾ ਅਜਾਈ ਨਾ ਗਈ। ਆਪਣੀ ਹੀ ਭਰਾ ਦੀ ਨੂੰਹ ਭਾਈ ਜੱਸਾ ਦੀ ਪਤਨੀ ਤੇ ਗੁਰੂ ਅੰਗਦ ਸਾਹਿਬ ਜੀ ਦੀ ਬੱਚੀ ਮਾਤਾ ਖੀਵੀ ਦੀ ਜਾਈ, ਉਹਨਾਂ ਕੋਲੋਂ ਅੰਮ੍ਰਿਤ ਵੇਲੇ ਜਦੋਂ ਉਹਨਾਂ ਨੇ ਸ਼ਬਦ ਪੜਿਆ ਸੀ, ਕਰਨੀ ਕਾਲ ਮਨ ਸਵਾਰਤੀ ਬੁਰਾ ਪਲਾ ਦੋਲੇ ਪਏ, ਉਹ ਬੀਬੀ ਅਮਰੋ ਦੀ ਜ਼ੁਬਾਨ ਤੇ ਪਰਮੇਸ਼ਰ ਆਪ ਬੋਲ ਰਿਹਾ ਸੀ। ਇੱਕ ਅੰਮ੍ਰਿਤ ਵੇਲਾ ਏ, ਦੂਸਰਾ ਬੀਬੀ ਅਮਰੋ ਦੇ ਗਲੇ ਵਿਚ ਵਾਹਿਗੁਰੂ ਜੀ ਨੇ ਪਿਆਰ ਤੇ ਅੰਤਾਂ ਦਾ ਰਸ ਭਰਿਆ ਏ, ਤੀਸਰਾ ਧੰਨ ਗੁਰੂ ਨਾਨਕ ਪਿਤਾ ਮਹਾਰਾਜ ਜੀ ਦੀ ਬਾਰਕੂ ਗਾ ਰਹੀ। ਗੁਰੂ ਤੇ ਪਿਆਰਿਓ, ਉਧਰ ਜਦੋਂ ਇਹ ਸਾਰਾ ਕੁਝ ਮਿਲਿਆ ਏ, ਅੰਦਰ ਸਤਿਗੁਰਾਂ ਲਈ ਪਿਆਰ ਵੀ ਏ, ਅੰਮ੍ਰਿਤ ਵੇਲਾ ਵੀ ਏ, ਬੀਬੀ ਅਮਰੋ ਮੇਰੇ ਸਤਿਗੁਰੂ ਦੀ ਨਿਵਾਸੀ ਕੋਈ ਬੱਚੀ ਏ, ਬਾਣੀ ਤੁਹਾਨੂੰ ਆਈ ਹੋਏ। ਉਸ ਇੱਕ ਸ਼ਬਦ ਨੇ ਬਾਬਾ ਅਮਰਦਾਸ ਸਾਹਿਬ ਜੀ ਦਾ ਅੰਦਰ ਵੇਖ ਦਿੱਤਾ ਸੀ। ਜਦੋਂ ਵੀ ਕਿਰਪਾ ਹੁੰਦੀ ਹੈ ਨਾ, ਕਿਰਪਾ ਲਈ ਬਹੁਤੇ ਨਹੀਂ ਸ਼ਬਦ ਗੁਰੂ ਕੇ ਪਿਆਰੇ ਆਉਂਦੇ, ਇੱਕ ਅੱਧਾ ਸ਼ਬਦ ਸੁਣ ਕੇ ਸਾਡਾ ਜੀਵਨ ਬਦਲ ਜਾਂਦਾ। ਜਦੋਂ ਵੀ ਬਦਲੇਗਾ, ਅੱਗੇ ਪਿੱਛੇ ਜੋ ਮਰਜ਼ੀ ਸੁਣਾਓ, ਜਦੋਂ ਨੇ ਕਿਰਪਾ ਕਰਨੀ, ਇੱਕ ਬਚਨ ਕਿਸੇ ਤੋਂ ਅਖਵਾਣਗੇ, ਗੁਰੂ ਦਾ ਸ਼ਬਦ ਸੁਣਾਂਗੇ, ਸਾਡਾ ਅੰਦਰ ਇਕਦਮ ਹੀ ਉਹਦੇ ਪਿਆਰਾਂ ਨਾਲ ਭਰ ਜਾਂਦਾ ਹੈ। ਤੇ ਕਈ ਵਾਰ ਕਿਤਨਾ ਕਿਤਨਾ ਸਮਾਂ ਲੱਗਦਾ ਹੈ, ਮੈਂ ਕੇਵਲ ਸੰਖੇਪ ਵਿੱਚ ਧਿਆਨ ਦਿਵਾ ਰਿਹਾ ਵਾਂ, ਇਤਿਹਾਸ ਵੀ ਸਾਂਝਾ ਕਰ ਰਿਹਾ। ਬਾਬਾ ਅਮਰਦਾਸ ਜੀ ਨੇ ਜਦੋਂ ਸ਼ਬਦ ਸੁਣਿਆ ਤੇ ਅੰਦਰੋਂ ਬਾਹਰੋਂ ਇੰਝ ਲੱਗ ਰਿਹਾ ਸੀ ਕਿ ਸਰੀਰ ਨਹੀਂ, ਦੇਸ਼ ਕਾਲ ਨਹੀਂ, ਆਤਮਾ ਉਸ ਨਿਰੰਕਾਰ ਦੇ ਘਰ ਪਹੁੰਚੀ ਹੈ। ਬਹੁਤ ਪਿਆਰੀ ਘਟਨਾ ਵਾਪਰੀ। ਅੰਮ੍ਰਿਤ ਵੇਲੇ ਜਿਤਨਾ ਚਿਰ ਉਹ ਬੀਬਾ ਗਾਂਧੀ ਰਹੀ, ਇੱਥੇ ਗੱਲ ਹੋਰ ਨੋਟ ਕਰਿਆ ਜੇ, ਜਦੋਂ ਅੰਦਰ ਫਿੱਕਾ ਹੋਏ ਉਦੋਂ ਜੀ ਚਾਹੁੰਦਾ ਵੀ ਛੇਤੀ ਛੇਤੀ ਗੱਲ ਮੁੱਕੇ, ਜਦੋਂ ਅੰਦਰ ਪਿਆਰ ਉੱਤੇ ਗੱਲ ਲੰਬੀ ਕਰਦੇ ਹਾਂ, ਇਸੇ ਤਰ੍ਹਾਂ ਪਾਠ ਨਾਲ ਹੁੰਦਾ, ਜਦੋਂ ਮਨ ਨਾ ਚਾਹੇ ਤੇ ਪਾਠ ਛੇਤੀ ਛੇਤੀ ਮੁਕਾਨ ਨੂੰ ਜੀ ਕਰਦਾ ਤੇ ਮੁੱਕੇ ਕੰਮ, ਤੇ ਜਦੋਂ ਰਸ ਆਵੇ ਤੇ ਅੰਦਰ ਚਾਹੁੰਦਾ ਕੰਮ ਲੰਬਾ ਹੁੰਦਾ ਤੁਰਿਆ ਜਾਵੇ। ਇਹ ਸਮਾਂ ਮੁੱਕ ਕਿਉਂ ਗਿਆ ਏ ਪਿਆਰੇ ਬੀਬੀ ਅਮਰੋ? ਪਤਾ ਨੀ ਕਿੰਨੀ ਕੁ ਵਾਰ ਉਹਨੇ ਇਹ ਸ਼ਬਦ ਗਾਇਆ ਤੇ ਇੰਜ ਲੱਗਦਾ ਸੀ ਕਿ ਸ਼ਬਦ ਜਿਤਨੀ ਵਾਰੀ ਗਾ ਰਹੀ ਉਤਨੀ ਵਾਰ ਗੁਰੂ ਨਾਨਕ ਸਾਹਿਬ ਕੋਈ ਹੋਰ ਮੇਲ ਦੇਖ ਕੇ ਨਿਵਾਸ ਰਹੇ। ਨਵੀਆਂ ਤਰੰਗਾਂ, ਨਵੇਂ ਰਸ। ਬਾਬਾ ਅਮਰਦਾਸ ਜੀ ਲੰਬਾ ਸਮਾਂ ਸੁਣਦੇ ਰਹੇ, ਆਪਣੀ ਘਰ ਹੀ ਸਨ ਤੇ ਜਦੋਂ ਭੋਗ ਪਿਆ ਤੇ ਇੰਜ ਲੱਗਾ ਵੀ ਜਿਵੇਂ ਹੁਣ ਇਹ ਸ਼ਬਦ ਜੇ ਨਾ ਦੁਬਾਰਾ ਸੁਣਿਆ ਪਤਾ ਨੀ ਮੈਂ ਜਿਉਂਦਾ ਵੀ ਰਹਿ ਸਕਦਾਂਗਾ ਕਿ ਨਾ ਰਹਿ ਸਕਦਾਂਗਾ। ਜਪਣ ਵਾਲਿਆਂ ਦੀ ਹਾਲਤ ਕੁਝ ਐਕੋ ਜਿਹੀ ਗੁਰੂ ਕਾ ਸ਼ਬਦ ਬਣਾ ਦਿੰਦਾ ਏ। ਉਹਨਾਂ ਕੋਲ ਬੋਲਣ ਦੀ ਵੀ ਫਿਰ ਤਾਕਤ ਨਹੀਂ ਹੁੰਦੀ ਤੇ ਬੋਲ ਕੇ ਕਹਿ ਦੇਣ ਵੀ ਹੋਰ ਇੱਕ ਵਾਰ ਪੜ੍ਹ ਦਿਓ। ਜਦੋਂ ਬੋਲੇ ਨਹੀਂ ਸੁਰਤੀ ਬਾਹਰ ਆਈ ਨਹੀਂ ਤੇ ਉਹ ਰਸ ਟੁੱਟਾ ਨਹੀਂ। ਇਹਨਾਂ ਸ਼ਬਦ ਕਹਿ ਕੇ ਦੁਬਾਰਾ ਅੰਦਰ ਜਾਣਾ ਆਪਣੀ ਮਰਜ਼ੀ ਨਹੀਂ ਖੋਇਆ ਕਰਦੇ। ਉਹਦੀ ਰਹਿਮਤ ਉਹਦਾ ਤਰਸ ਅੰਦਰ ਲਿਆਵੇ ਨਾ ਲਿਆਵੇ ਉਹਨੂੰ ਪਾਵੇ ਤੇ ਭਾਵੇਂ ਬੰਦਾ ਸਾਰਾ ਦਿਨ ਦੁਨੀਆ ਦੇ ਕੰਮ ਕਾਰ ਕਰੇ ਗੱਲਾਂ ਕਰੇ ਤੇ ਉਹ ਤਾਂ ਵੀ ਉਹਦਾ ਅੰਦਰ ਟਿਕਿਆ ਰਹੇਗਾ। ਪਿਆਰਿਓ ਇਹ ਨਾਮ ਦੀਆਂ ਵੀ ਵੱਖਰੀਆਂ ਵੱਖਰੀਆਂ ਇਹਦੇ ਚੋਜ ਤੇ ਖੇਡਾਂ ਨੇ। ਨਿਰੰਕਾਰ ਦੀ ਆਪਣੀ ਮੌਤ ਇੱਕ ਵਾਰ ਗੁਰੂ ਕੇ ਪਿਆਰੇ ਬੈਠੇ ਸਨ ਸਿਮਰਨ ਕਰਦਿਆਂ ਐਸੋ ਜਿਹੇ ਅੰਦਰ ਉਹਨਾਂ ਦੇ ਪਿਆਰ ਭਿੱਜੇ ਜਿਵੇਂ ਤੁਸੀਂ ਬਾਅਦ ਵਿੱਚ ਬੈਠਦੇ ਹੋ ਨਾ ਦੀਵਾਨ ਤੋਂ ਕੋਈ ਚਿੰਤਾ ਨਹੀਂ ਕੋਈ ਪਾਬੰਦੀ ਨਹੀਂ ਤੁਹਾਡਾ ਆਪਣਾ ਅੰਦਰ ਬੈਠਦਾ ਤੇ ਨਾਮ ਜਪਣਾ ਏ। ਜਦੋਂ ਅੰਦਰੋਂ ਚਾਹੀਏ ਉਦੋਂ ਕਲਾ ਹੋਰ ਵਰਤਦੀ ਏ ਉਦੋਂ ਸਮੇਂ ਦੀ ਪਾਬੰਦੀ ਨਹੀਂ ਰਾਤ ਜਾਂ ਦਿਨ ਦੇ ਨੇ ਕਿਸੇ ਨੇ ਕਹਿਣਾ ਨਹੀਂ ਬਹਿ ਜਾਓ ਕਿਸੇ ਨੇ ਇਹ ਨਹੀਂ ਕਹਿਣਾ ਉੱਠ ਜਾਓ। ਉਦੋਂ ਖੁਦ ਪੂਰੇ ਦੇ ਪੂਰਾ ਧਿਆਨ ਸਾਡਾ ਉਹਦੇ ਚ ਹੁੰਦਾ ਉਹ ਤਾਂ ਜ਼ਿਆਦਾ ਆਨੰਦ ਬਣਦਾ ਹੈ। ਤੇ ਜਦੋਂ ਬੈਠੇ ਸੀ ਵੈਸੇ ਤਾਂ ਸਤਿਗੁਰੂ ਜੀ ਮਿਹਰ ਕਰਦੇ ਕਹਿੰਦੇ ਸੰਗਤ ਵਿੱਚ ਇਸੇ ਢੰਗ ਨਾਲ ਹੀ ਬੈਠਣਾ ਚਾਹੀਦਾ ਹੈ ਬਈ ਮੈਂ ਤੇ ਮੇਰੇ ਸਤਿਗੁਰੂ ਜੀ ਨੇ ਮੈਂ ਉਹਨਾਂ ਨੂੰ ਰਿਝਾਉਣ ਲਈ ਉਹਨਾਂ ਦੀ ਖੁਸ਼ੀ ਲੈਣ ਲਈ ਚੌਂਕ ਚੌਂਕ ਕੇ ਜੋ ਮੇਰੇ ਅੰਦਰ ਆਵੇ ਪਿਆਰ ਵਿੱਚ ਉਸੇ ਤਰ੍ਹਾਂ ਮੈਂ ਉਹਨਾਂ ਨੂੰ ਗਾਉਣਾ ਉਸੇ ਤਰ੍ਹਾਂ ਅੰਦਰ ਨੂੰ ਟਿਕਾਉਣਾ ਹੈ। ਬੈਠੇ ਸੀ ਤੇ ਜਦੋਂ ਉਸੇ ਤਰ੍ਹਾਂ ਕੁਝ ਸਮੇਂ ਬਾਅਦ ਭੋਗ ਪਿਆ ਪ੍ਰਸ਼ਾਦ ਛਕਾਉਣਾ ਸੀ ਆਪ ਜੋ ਪਰਿਵਾਰ ਛਕਾਉਣ ਵਾਲਾ ਉਹ ਵੀ ਸਤਿਗੁਰਾਂ ਦੇ ਅੰਤਾਂ ਦੇ ਪਿਆਰ ਵਾਲਾ ਹੋਇਆ ਕਿ ਨੇਤਰ ਖੁੱਲੇ ਬੱਤੀ ਜਗਾਉਣੀ ਚਾਹੀਦੀ ਇਸ਼ਾਰਾ ਉਹਨਾਂ ਨੇ ਕੀਤਾ ਵੀ ਨਾ ਜਗਾਓ ਬਹੁਤੀਆਂ ਬੱਤੀਆਂ। ਬੈਠੇ ਰਹੇ ਤੇ ਉਹ ਪ੍ਰਸ਼ਾਦ ਲਿਆਏ ਬਾਕੀਆਂ ਨੇ ਥਾਲੀਆਂ ਵਰਤਾਈਆਂ ਉਹਨਾਂ ਨੂੰ ਕਹਿੰਦੇ ਸਿੰਘ ਜੀ ਉੱਠੋ ਹੁਣ ਬਹੁਤ ਹੋ ਗਿਆ ਹੁਣ ਬਾਅਦ ਵਿੱਚ ਫਿਰ ਨਾਮ ਜਪ ਲਿਆ ਜਾਓ। ਉਹ ਬੋਲ ਨਹੀਂ ਸਕੇ ਹਾਂ ਜਾਂ ਨਾ ਦਾ ਕੋਈ ਜਵਾਬ ਨਹੀਂ। ਫਿਰ ਦੂਜੀ ਵਾਰ ਬਾਕੀਆਂ ਨੇ ਇਸ਼ਾਰਾ ਕੀਤਾ ਕਿ ਉਹਨਾਂ ਨੂੰ ਬੈਠੇ ਰਹਿਣ ਦੀ ਬਾਕੀ ਸੀ ਛੱਤਦੇ ਆ ਛੱਤਣ ਲੱਗੇ ਆ ਬੋਲਣ ਦੀ ਤੇ ਲੋੜ ਨਹੀਂ ਇਤਿਹਾਸ ਸੁਭਾਅ ਬਣਿਆ ਹੋਇਆ ਨਾ ਅਸੀਂ ਬੋਲਦੇ ਹਾਂ ਲੋੜ ਤਾਂ ਨਹੀਂ ਪੈਂਦੀ ਪਿਆਰਿਓ। ਪਰ ਜਦੋਂ ਦੋ ਤਿੰਨ ਵਾਰੀ ਕਟਾਇਆ ਉਹ ਫਿਰ ਆਏ ਕੋਈ ਨੀ ਗਰਮ ਗਰਮ ਪ੍ਰਸ਼ਾਦਾ ਛੱਕ ਲੈਣ ਬਾਅਦ ਫਿਰ ਬੈਠਣਗੇ। ਹੁਣ ਛਕਾਉਣ ਵਾਲੇ ਲਈ ਬਹੁਤ ਨਿੱਕੀ ਜਿਹੀ ਘਟਨਾ ਏ ਫਿਰ ਕੀ ਵਰਤ ਪੈਂਦਾ ਸਾਰੇ ਬੈਠੇ ਨੇ ਸਮਾਂ ਉਹ ਜਾਏ ਦੋ ਚਾਰ ਮਿੰਟਾਂ ਛੱਕ ਕੇ ਫਿਰ ਬਹਿ ਜਾਣਗੇ। ਪਰ ਇਹ ਗੱਲਾਂ ਮਨ ਤੋਂ ਨਿਕਲਦੀਆਂ ਨੇ ਕੁਝ ਮਿਹਰ ਤੋਂ ਨੇ ਉਦੋਂ ਤੇ ਛੱਕ ਲਿਆ। ਅਗਲੇ ਦਿਨ ਉਹ ਆਏ ਕਹਿਣ ਲੱਗੇ ਜੀ ਦੱਸੋ ਤੁਸੀਂ ਇਸ ਤਰ੍ਹਾਂ ਕਿਉਂ ਮਨਾ ਕਰਦੇ ਸੀ ਝਿੜਕਿਆ ਵੀ ਇਸ ਤਰ੍ਹਾਂ ਨਹੀਂ ਕਰੇਗਾ। ਉਹ ਕਹਿਣ ਲੱਗੇ ਵੀ ਉਸ ਹਾਲਤ ਵਿੱਚੋਂ ਜਦੋਂ ਤੁਸੀਂ ਉਠਾ ਰਹੇ ਸੀ ਉਹ ਹਾਲਤ ਨੂੰ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ ਪਰ ਉਸ ਟਿਕਾਓ ਨੂੰ ਜਦੋਂ ਤੋੜਨਾ ਪਵੇ ਖੁਦ ਨੂੰ ਉਸ ਵਕਤ ਬੰਦੇ ਦੀ ਮੌਤ ਵੀ ਹੋ ਸਕਦੀ ਹੈ। ਉਸ ਟਿਕਾਓ ਤੇ ਉਸ ਰਸ ਨੂੰ ਉਹਨੂੰ ਛੱਡਣਾ ਨਹੀਂ ਲੱਗਦਾ ਵੀ ਸ਼ਾਇਦ ਮੇਰੇ ਪ੍ਰਾਣ ਚ ਨਿਕਲ ਜਾਣਗੇ ਉਹਦੇ ਵਸ ਨੇ। ਉਹ ਕਿਹਦੀ ਕਰਮ ਵਾਦ ਸ਼ਕਤੀ ਏ ਗੁਰੂ ਨਾਨਕ ਪਿਤਾ ਦੇ ਨਾਮ ਦੀ ਉਹ ਸ਼ਬਦ ਅੰਦਰੋਂ ਬੰਨਦਾ ਹੈ ਮਨ ਤੇ ਰੋਕਦਾ ਏ ਪਰ ਉਹਦੇ ਸੱਚ ਵਿੱਚ ਉਹ ਦਾਤਾ ਨੇ। ਧੰਨ ਧੰਨ ਗੁਰੂ ਅਮਰਦਾਸ ਪਿਤਾ ਜੀ ਲੰਬਾ ਸਮੇਂ ਰਸ ਪੀਂਦੇ ਰਹੇ ਜਦੋਂ ਹੋਏ ਉੱਚੇ ਦੇਖੋ ਗੱਲ ਕਈ ਬੱਚੀਏ ਕਿ ਮੈਨੂੰ ਦੱਸ ਤੇ ਜ਼ਿੰਦਗੀ ਦੇਣ ਵਾਲਾ ਸ਼ਬਦ ਕਿੱਥੋਂ ਲਿਆਈਏ। ਗੁਰੂ ਨਾਨਕ ਸਾਹਿਬ ਤੇ ਕਰੋ ਲੈ ਚੱਲ ਮੈਨੂੰ ਵੀ ਪਹੁੰਚੇ ਉਹਨਾਂ ਦੀ ਬਦੌਲਤ ਗੁਰੂ ਅੰਗਦ ਪਿਤਾ ਜੀ ਦੇ ਕੋਲ ਗਏ। ਬੀਬੀ ਅਮਰੋ ਗੁਰੂ ਦੀ ਬਖਸ਼ੀ ਹੋਈ ਬੱਚੀ ਸਾਚੀ ਨਿਵਾਜੀਏ ਉਹ ਜਾਣਦੀ ਏ ਕਦੋਂ ਜਗਿਆਸੋ ਨੂੰ ਸੱਟ ਮਾਰੀਏ ਤੇ ਭਲਾ ਹੁੰਦਾ ਹੈ। ਜੇ ਠੰਡੇ ਲੋਹੇ ਤੇ ਸੱਟ ਮਾਰੋ ਤੇ ਟੁੱਟਦਾ ਏ। ਪਿਆਰਿਓ ਗਰਮ ਕਰਕੇ ਜਦੋਂ ਕੋਈ ਸੱਟ ਮਾਰਿਓ ਘੜਿਆ ਜਾ ਸਕਦਾ ਏ। ਪਹਿਲਾਂ ਸੰਗਤ ਸਾਡੇ ਅੰਦਰ ਨੂੰ ਪਿਘਲਾਂਦੀ, ਜਦੋਂ ਗਰਮ ਲੋਹਿਆ ਹੋਇਆ ਹੋਵੇ ਅੰਦਰ, ਉਦੋਂ ਗੁਰੂ ਕਾਰਕਿਤ ਬਚਨ ਵੀ ਤੀਰ ਵਾਂਗੂ ਲੱਗਦਾ ਹੈ। ਤਾਂ ਹੀ ਤਾਂ ਕਦੇ ਨਾਮ ਜਪਣ ਲੱਗ ਪੈਂਦੇ ਆ, ਕਦੇ ਗੁਰੂ ਕੇ ਪਿਆਰਿਓ ਪਹਿਲਾਂ ਕੀਰਤਨ ਹੋ ਜਾਂਦਾ ਏ, ਤਾਂ ਕਿ ਉਹ ਗੁਰੂ ਕੇ ਬਚਨਾਂ ਨੂੰ ਸੁਣਨ ਲਈ ਅੰਦਰ ਤਿਆਰ ਹੋਵੇ, ਪਿਘਲ ਜਾਣ ਅੰਦਰ। ਪਰ ਉਹਦੇ ਆਪਣੇ ਹੱਥਵਾਸ ਸੀ, ਸਾਡੇ ਵਰਗਿਆਂ ਦਾ ਹੱਥਵਾਸ ਥੋੜਾ ਏ। ਉਹਨਾਂ ਦਾ ਤਰਸ ਸੀ। ਬੀਬੀ ਅਮਰੋ ਕਹਿਣ ਲੱਗੀ, ਉਹ ਗੁਰੂ ਨਾਨਕ ਪਿਤਾ ਮਹਾਰਾਜ ਜੀ ਤਾਂ ਚੋਲਾ ਬਦਲ ਚੁੱਕੇ ਨੇ। ਇਹ ਸ਼ਬਦ ਸੁਣ ਕੇ ਬਾਬਾ ਅਮਰਦਾਸ ਦੀ ਧੜਮ ਕਰਕੇ ਧਰਤੀ ਤੇ ਡਿੱਗੇ ਸਨ। ਇਤਨਾ ਦੁੱਖ ਲੱਗਾ ਵਾ, ਕਹਿਣ ਲੱਗੇ ਮੈਂ ਰੱਬ ਦਾ ਸੀ ਮੈਨੂੰ ਲੱਭਿਆ ਨਾ, ਤੇ ਜਦੋਂ ਤੇਰੇ ਬੋਲ ਰੱਬੇ ਤੇ ਉਹਨਾਂ ਚਿਰ ਨੂੰ ਤੂੰ ਜਾ ਚੁੱਕਾ ਏ, ਤੇ ਹੁਣ ਮੈਂ ਕਾਹਦੇ ਜ਼ਿੰਦਗੀ ਜਿਉਣੀ ਏ। ਐ ਕੁਝ ਜਿਉਣ ਨਾਲ ਇਸ ਤਰ੍ਹਾਂ ਹੀ ਚੰਗਤਾ ਵਾ, ਮੌਤ ਚੰਗੀ ਲੱਗਦੀ ਏ। ਬਸ ਉਦੋਂ ਬੀਬੀ ਅਮਰੋ ਕਹਿਣ ਲੱਗੇ, ਪਿਤਾ ਜੀ ਉਹ ਕਹਿਣ ਤਿੰਨ ਵਾਰੀ ਕਿਹਾ ਸੁਰਤਾਈ। ਕਹਿਣ ਲੱਗੇ ਉਹ ਕਹਿਣ ਪਰ ਨਾ ਬਦਲ ਕੇ ਗੁਰੂ ਅੰਗਦ ਪਿਤਾ ਜੀ ਲਿਖਾ ਲਿਆ। ਕਹਿਣ ਲੱਗੇ ਲੈ ਚੱਲ। ਬੀਬੀ ਅਮਰੋ ਲੈ ਕੇ ਗਏ, ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਪਹੁੰਚੇ। ਗੁਰੂ ਅੰਗਦ ਸਾਹਿਬ ਜੀ ਕੁੜਮ ਜਾਣ ਕੇ ਉੱਠ ਕੇ ਅਦਰ ਵੀ ਖੜੇ ਹੋਣ ਲੱਗੇ। ਬਾਬਾ ਅਮਰਦਾਸ ਦੌੜ ਕੇ ਚਰਨਾਂ ਤੇ ਡਿੱਗ ਪਏ। ਮੇਰੇ ਸਾਹਿਬਾਂ ਨੇ ਭੁਲੇਖਾ ਨਾ ਪਾਣੀ, ਮੈਨੂੰ ਕੁੜਮਾਂ ਚਾਲੀ ਵਿਚ ਪਾ ਕੇ ਇਸ ਦਰ ਤੋਂ ਖਾਲੀ ਨਾ ਮੋੜੇ। ਮੈਂ ਇਸ ਦਰ ਤੇ ਤੇਰੇ ਦਰ ਦਾ ਮਾਮਿਕ ਬਣ ਕੇ ਆਇਆ ਵਾ। ਜਿਹੜੀ ਦਾਤ ਜਗਤ ਦੀ ਝੋਲੀ ਪਾ ਰਹੇ, ਇਹਦੀ ਝੋਲੀ ਵੀ ਪਾ। ਬਸ ਸਾਹਿਬਾਂ ਨੇ ਕਿਹਾ ਠੀਕ ਏ, ਆਦੇ ਹੋ ਜਿਓ ਮੰਗਦੇ ਹੋ। ਫਿਰ ਮੱਥਾ ਟੇਕ ਕੇ ਆ ਦਾਗਰ ਪਕੜੋ ਤੇ ਸੇਵਾ ਪ੍ਰਾਰੰਭ ਕਰੋ। ਉਸੇ ਦਿਨ ਤੋਂ ਹੀ ਸੇਵਾ ਪ੍ਰਾਰੰਭ ਹੋ ਗਈ। ਇਹ ਜਾਣ ਕੇ ਸੇਵਾ ਕੀਤੀ ਕੋਈ ਵਕੀਲ ਏ ਜਾਂ ਮੈਂ ਥੋੜੇ ਦਿਨ ਸੇਵਾ ਕਰਕੇ ਕੁਝ ਮੰਗਾਂ ਦਾ, ਬਸ ਹੁਕਮ ਹੋ ਗਿਆ। ਸੇਵਾ ਚ ਲਾ ਕੇ ਸਾਰਾ ਦਿਨ ਵੀ, ਰਾਤ ਨੂੰ ਹੁਕਮ ਵੀ ਡਾਡਾ, ਬਿਆਸ ਦਰਿਆ ਤੋਂ ਪਾਣੀ ਲਿਆਉਣਾ। ਬਾਕੀ ਵੀ ਤੇ ਗੁਰੂ ਸਾਹਿਬ ਪਾਣੀ ਵਰਤਦੇ ਨੇ, ਪਰ ਜੋ ਹੁਕਮ ਕਰਨਾ ਸਤਿਗੁਰਾਂ ਨੇ, ਬਾਬਾ ਅਮਰਦਾਸ ਨੇ ਉਹਨਾਂ ਨੂੰ ਮੰਨਣਾ। ਗੁਰੂ ਕੇ ਪਿਆਰਿਓ, ਲਗਾਤਾਰ 10-12 ਸਾਲ ਦਾ ਸਮਾਂ ਸੇਵਾ ਨਿਭੀਏ, ਕਦੇ ਕੋਈ ਨਾਗ ਨਹੀਂ ਪਿਆ। ਪਰ ਜਿੱਦਣ ਠੁੱਡਾ ਲੱਗਾ ਤੇ ਡਿੱਗੇ ਸਨ, ਡਿੱਗਦਿਆਂ ਸਾਰ ਗੁਰੂ ਕੇ ਪਿਆਰਿਓ ਕਿਸੇ ਜੁਲਾਤੀ ਦੇ ਮੂੰਹ ਤੇ ਬਚਨ ਨਿਕਲ ਗਿਆ ਕਿ ਬਾ ਦਿਓ, ਇਹ ਹੋਏਗਾ ਉਹ ਸਤਿਗੁਰਾਂ ਨੂੰ ਨਿਤਾਵਾਂ ਕਹਿ ਕੇ ਜਿਹੜਾ ਕੁੜਮਾ ਦੇ ਦਰ ਤੇ ਪਾਣੀ ਢੋਲਦਾ ਫਿਰਦਾ ਏ। ਉਸ ਦਿਨ ਇੱਕ ਬਚਨ ਜ਼ੁਬਾਨ ਚੋਂ ਨਿਕਲਿਆ, ਬੀਬਾ ਭਲਾਓ ਹੋਵੇ, ਇਸ ਤਰ੍ਹਾਂ ਦੇ ਬੋਲ ਨਾ ਬੋਲ, ਜਿੰਨਾ ਚਿਰ ਮੈਨੂੰ ਧੰਨ ਗੁਰੂ ਅੰਗਦ ਪਿਤਾ ਜੀ ਨਹੀਂ ਸਨ ਮਿਲੇ, ਭਾਵੇਂ ਬੱਚੇ ਸਨ, ਪੈਸਾ ਸੀ, ਰਿਸ਼ਤੇਦਾਰ ਸੀ, ਮੈਂ ਨਿਥਾਵਾਂ ਹੀ ਸਾ। ਜਿੰਨਾ ਚਿਰ ਪੂਰਾ ਗੁਰੂ ਨਹੀਂ ਮਿਲਿਆ ਮੇਰੀ ਕੋਈ ਸਾਹ ਨਹੀਂ ਸੀ, ਪਰ ਜਦੋਂ ਦਾ ਮੇਰਾ ਸਤਿਗੁਰੂ ਮਿਲ ਗਿਆ ਏ, ਹੁਣ ਵੀ ਚਾਹਵਾਂ ਨਾ ਕਹਿ ਹੁਣ ਤੇ ਮੇਰੀ ਅਸਲ ਥਾਂ ਮੈਨੂੰ ਮਿਲ ਗਈ ਏ, ਦਰਗਾਹ ਥਾਂ ਮਿਲੀਏ। ਬਸ ਇੰਨਾ ਬਚਨ ਕਹਿ ਕੇ ਆਏ। ਗੁਰੂ ਅੰਗਦ ਪਿਤਾ ਜੀ ਕਹਿਣ ਲੱਗੇ, ਦੇਰ ਨਾਲ ਕਿਉਂ ਆਏ ਜੀ? ਮੈਂ ਡਿੱਗ ਪਿਆ ਸਾਂ। ਕਿਹਾ ਜੀ ਮੈਂ ਡਿੱਗ ਪਿਆ ਸਾਂ। ਨਾਮ ਜਪਣ ਵਾਲੇ ਜਦੋਂ ਬੋਲਦੇ ਨੇ ਨਾ ਸੇਵਾ ਵਾਲੇ, ਉਹਨਾਂ ਬੋਲਾਂ ਦੇ ਅਰਥ ਹੋਰ ਹੁੰਦੇ ਨੇ, ਦੁਨੀਆਂ ਲਈ ਉਹ ਅਰਥ ਹੋਰ ਹੋਇਆ ਕਰਦੇ ਨੇ। ਹੁਣ ਦੁਨੀਆਂ ਲਈ ਤੇ ਡਿੱਗ ਪਿਆ, ਠੁੱਡਾ ਲੱਗਾ, ਡਿੱਗ ਪਏ ਸਾਂ, ਪਰ ਇਹ ਕਹਿਣ ਵਾਲੇ ਨੇ ਅੰਦਰੋਂ ਕੁਝ ਹੋਰ ਕਿਹਾ ਸੀ। ਤੇ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ, ਪੁਰਖਾ ਅਸੀਂ ਬੜੇ ਚਿਰ ਤੋਂ ਉਡੀਕਦੇ ਸਾਂ, ਤੂੰ ਕਦੋਂ ਡਿੱਗੇ? ਜਦੋਂ ਤੂੰ ਡਿੱਗੇ ਗੁਰੂ ਨਾਨਕ ਪਿਤਾ ਦੇ ਘਰ ਦੇ ਅੰਦਰ ਚਰਨਾਂ ਤੇ ਡਿੱਗੇ, ਤੇ ਅਸੀਂ ਡਿੱਗੇ ਨੂੰ ਚੁੱਕ ਕੇ ਗੁਰੂ ਨਾਨਕ ਪਿਤਾ ਦੇ ਤਖ਼ਤ ਤੇ ਬਿਠਾਈਏ। ਹੁਣ ਤੂੰ ਅੱਜ ਡਿੱਗਾ ਨਹੀਂ, ਆਪ ਤੈਨੂੰ ਉਸ ਤਖ਼ਤ ਤੇ ਬਿਠਾਨੇ ਆ ਜਿੱਥੇ ਕਰੋੜਾਂ ਰੂਹਾਂ ਜਿਹੜੀਆਂ ਇਸ ਦੁਨੀਆ ਵਿਚ ਡਿੱਗ ਚੁੱਕੀਆਂ ਨੇ, ਰੱਬ ਤੋਂ ਟੁੱਟ ਕੇ ਡਿੱਗੀਆਂ ਸੁਰਤੀਆਂ ਤੇ ਰੂਹਾਂ ਨੂੰ ਚੁੱਕ ਕੇ ਮਾਲਕ ਦੇ ਘਰ ਪਹੁੰਚਾਏਗਾ। ਪਿਆਰਿਓ, ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ 1552 ਉਹਨਾਂ ਵਿਚ ਕੇ ਰੱਬੀ ਜੋ ਚਿਕੇ ਉਹਨਾਂ ਦੇ ਸੰਬੰਧ ਵਿਚ ਪਟਾ ਨੇ, ਜੋ ਬਚਨ ਕਹੇ ਨੇ ਉਹਨਾਂ ਦੀ ਪ੍ਰਾਰੰਭਤਾ ਕਰਨ ਲੱਗਾ ਤਾਂ ਪਹਿਲੇ 8 ਸਵਾਈਆਂ ਤਾਂ ਜਿਨ੍ਹਾਂ ਸਵਾਈਆਂ ਅੰਦਰ ਗੁਰੂ ਨਾਨਕ ਪਿਤਾ ਦੇ ਘਰ ਦੀ ਕਲਾ ਕਿਵੇਂ ਵਰਤਦੀ, ਇੱਕੋ ਚੀਜ਼ ਨਾਲ ਹੀ ਸਾਰੀ ਕਲਾ ਵਰਤਦੀ, ਇੱਕੋ ਨਾਲ ਉਹ ਇੱਕ ਕਿਹੜੀ ਏ, ਭਾਵੇਂ ਧੀ ਪੁੱਤ ਚਾਹੀਦਾ ਹੋਵੇ, ਭਾਵੇਂ ਪੈਸਾ, ਭਾਵੇਂ ਪਦਵੀਆਂ, ਭਾਵੇਂ ਦੇਹ ਅਰੋਗਤਾ, ਭਾਵੇਂ ਕਲੇਸ਼ ਪਟਾਣਾ ਹੋਵੇ, ਗੁਰੂ ਨਾਨਕ ਦੇ ਘਰ ਜਾਣਾ ਹੋਵੇ, ਦਰਗਾਹ ਵਿੱਚ ਪਹੁੰਚਣਾ ਹੋਵੇ, ਜਨਮ ਮਰਨ ਕਟਾਉਣਾ ਹੋਵੇ, ਕੁਝ ਵੀ ਕਰਾਉਣਾ ਹੋਵੇ, ਇੱਕੋ ਦਵਾਈ ਉਹਦੀ ਮਹਿਮਾ ਕੀਤੀ ਪੱਟਾ ਨੇ 8 ਸਵਾਈਆਂ ਦੇ ਅੰਦਰ ਗੁਰੂ ਅਮਰਦਾਸ ਪਿਤਾ ਜੀ ਨੂੰ ਸਾਹਮਣੇ ਰੱਖ ਕੇ ਉਹਨਾਂ ਦੀ ਪਜੂਰੇ ਸੁਰਤੀ ਕਰਕੇ ਉਹਨਾਂ ਦੀ ਪਜੂਰ ਵਿੱਚ ਨੇ ਦਰਸ਼ਨ ਕਰ ਰਹੇ ਨੇ। ਇੱਕ ਵਾਰ ਫਿਰ ਪੜੋ ਤੇ ਫਿਰ ਵਿਚਾਰ ਪ੍ਰਾਰੰਭ ਕਰੀਏ ਜੇ ਤੇਰੀ ਉਪਮਾ ਤੋਏ ਬਣ ਆਵੇ, 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 ਤੇਰੀ ਉਪਮਾ ਤੋਏ ਜਾਤ ਦਾ ਵੀ ਨਾ ਏ ਤੇ ਭਲੇ ਜਿੱਥੇ ਭਲਾ ਹੀ ਭਲਾ ਹੁੰਦਾ ਏ ਉਹ ਧੰਨ ਗੁਰੂ ਅਮਰਦਾਸ ਪਿਤਾ ਜੀ ਦੀ ਪੁਸਤਕ ਅੰਦਰ ਭਗਤ ਜੀ ਸਵਾਈਆਂ ਦੇ ਰਾਹੀਂ ਕੁਝ ਕਹਿ ਰਹੇ ਤਾਂ ਸੁਰਤ ਕਰਕੇ ਆਪਾਂ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਆਉਣ ਦਾ ਯਤਨ ਆਪਾਂ ਕਰੀਏ, ਲਿਆਉਣਗੇ ਉਹ ਆਪਣੀ ਮਿਹਰ ਕਰਕੇ ਇਹ ਉਹਨਾਂ ਦੇ ਹੱਥ ਵਾਸਤੇ ਪਿਆਰ ਨਾਲ ਪਾਠ ਸਰਵਨ ਕਰੀਏ ਜੀ।
ਸਵਈਏ ਮਹਲੇ ਤੀਜੇ ਕੇ ਇੱਕ ਓਮਕਾਰ ਸਤਿਗੁਰ ਪ੍ਰਸਾਦ, ਸੋਈ ਪੁਰਖ ਸਿਵਲ ਸਾਚਾ, ਚਾਕਾ ਇੱਕ ਨਾਮ ਚਲ ਸੰਸਾਰੇ।
ਤੋ ਇਹ ਪਾਠ ਸਾਹਿਬਾਨ ਜੀ ਦੇ ਬਚਨ ਨੇ ਭਾਈ ਤੀਸਰੇ ਗੁਰਦੇਵ ਗੁਰੂ ਅਮਰਦਾਸ ਪਿਤਾ ਜੀ ਦੀ ਪੁਸਤਕ ਵਿੱਚ ਸਵਈਏ ਨੇ। ਮੰਗਲਾ ਚਰਨ ਹੀ ਪਹਿਲਾ ਵਾਹਿਗੁਰੂ ਇੱਕੋ ਹੀ ਏ ਜਿਹੜਾ ਸਾਰੀ ਕੰਡਾ ਬ੍ਰਹਿਮੰਡਾ ਦਾ ਮਾਲਕ, ਜਿਹਦੀ ਤਾਕਤ ਨਾਲ ਹੀ ਸਭੋ ਕੁਝ ਹੋਂਦ ਵਿੱਚ ਆਉਂਦਾ ਹੈ ਤੇ ਵਰਤ ਰਿਹਾ ਏ, ਉਹਦਾ ਮਿਲਾਪ ਸਤਿਗੁਰਾਂ ਦੀ ਕਿਰਪਾ ਨਾਲ ਹੋਣਾ ਹੈ। ਪਹਿਲੀ ਪੰਕਤੀ ਹੈ, ਕਹਿਣ ਲੱਗੇ ਸੋਈ ਪੁਰਖ ਸਿਵਰ ਸਾਚਾ, ਉਸ ਅਕਾਲ ਪੁਰਖ ਦਾ ਨਾਮ ਗੁਰੂ ਕੇ ਪਿਆਰਿਓ ਸਿਮਰੇ ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਨੇ। ਕਿਹੜਾ ਨਾਮ? ਇਸ ਵਾਹਿਗੁਰੂ ਜੀ ਦਾ, ਅਕਾਲ ਪੁਰਖ ਦਾ, ਜਾ ਕਾ ਇੱਕ ਨਾਮ ਅਚਲ ਸੰਸਾਰ, ਇੱਕੋ ਸ਼ਬਦ ਅਚਲ, ਚਲਣਾ ਹੁੰਦਾ ਏ ਐਣਾ ਲੱਗਿਆ ਚਲ। ਕਹਿਣ ਲੱਗੇ ਜਿੱਥੇ ਉਹਦਾ ਨਾਮ ਆ ਗਿਆ ਨਾ ਉਹਨੂੰ ਕੋਈ ਛਲ ਨਹੀਂ ਸਕਦਾ, ਨਾਮ ਕਿਸੇ ਦੇ ਅੰਦਰ ਵੀ ਟਿਕਦੇ ਨਾ ਵਾਹਿਗੁਰੂ ਦਾ, ਉਹਦੇ ਨਾਲ ਕਦੇ ਧੋਖਾ ਨਹੀਂ ਹੋਏਗਾ, ਉਹਨੂੰ ਕੋਈ ਦੁਨੀਆਂ ਦੀ ਤਾਕਤ ਛਲ ਨਹੀਂ ਸਕਦੀ। ਕਲਗੀਆਂ ਵਾਲੇ ਪਿਤਾ ਨੂੰ ਆ ਕੇ ਕਹਿਣ ਲੱਗਾ, ਮੇਰੇ ਸਤਿਗੁਰੂ ਜੀਓ, ਅੱਜ ਇੱਕ ਨੌਜਵਾਨ ਸਿੱਖ ਨੂੰ ਭੂਤ ਚੰਬੜ ਗਿਆ ਹੈ, ਸਾਰੀ ਰਾਤ ਆਵਾਗੁਣ ਬੋਲਦਾ ਰਿਹਾ ਹੈ। ਮਹਾਰਾਜ ਕਹਿੰਦੇ ਨਹੀਂ ਹੋ ਸਕਦਾ ਸਤਿਗੁਰਾਂ ਦਾ ਸਿੱਖ ਹੋਵੇ ਤੇ ਉਹਨੂੰ ਕੋਈ ਭੂਤ ਪ੍ਰੇਤ ਚੰਬੜ ਜਾਵੇ। ਨਹੀਂ ਮਹਾਰਾਜ, ਅਸੀਂ ਸਾਰੀ ਸੰਗਤ ਨੇ ਵੇਖਿਆ ਹੈ, ਬਹੁਤ ਉਹਨੇ ਕੰਮ ਕੀਤਾ ਏ। ਮਹਾਰਾਜ ਜੀ ਨੇ ਸਹਿਜੀ ਬਚਨ ਕਿਹਾ, ਕਹਿਣ ਲੱਗੇ ਉਹ ਗੁਰੂ ਨਾਨਕ ਪਿਤਾ ਦਾ ਨਾਮ ਜਾਂ ਬਾਣੀ ਦਾ ਪਾਠ ਨਹੀਂ ਕਰਦਾ ਹੋਏਗਾ, ਕਦੇ ਜਪਜੀ ਦਾ ਪਾਠ ਨਹੀਂ ਕੀਤਾ ਹੋਣਾ, ਉਹਦੇ ਅੰਦਰ ਕਦੇ ਨਾਮ ਨਹੀਂ ਪਾਉਣਾ। ਮਤਲਬ ਸੀ ਜਿੱਥੇ ਬਾਣੀ ਤੇ ਨਾਮ ਨਹੀਂ ਏ ਪਿਆਰਿਓ, ਉੱਥੇ ਕਿੱਥੇ ਉਹ ਇਹ ਚੀਜ਼ਾਂ ਕਿਉਂ ਨਾ ਆਉਣਗੀਆਂ? ਉੱਥੇ ਤਾਂ ਖੁਦ ਹੀ ਸਾਡਾ ਮਨ ਭੂਤ ਪ੍ਰੇਤ ਬਣਾ ਕੇ ਰੱਖ ਦਿੰਦਾ ਏ। ਸਤਿਗੁਰੂ ਜੀ ਕਹਿੰਦੇ ਨੇ ਇਸ ਬਾਣੀ ਤੇ ਕਰ ਨਾਮ ਪਾਏਗਾ, ਗੁਰਬਾਣੀ ਪੜ੍ਹੀਏ ਤੇ ਨਾਮ ਦੀ ਪ੍ਰਾਪਤੀ ਹੁੰਦੀ ਏ ਸਾਧ ਸੰਗਤ, ਨਾਮ ਜਪੀਏ ਤੇ ਗੁਰਬਾਣੀ ਦੀ ਸਮਝ ਆਉਂਦੀ ਓਤ ਪੋਤ ਤੇ। ਮਹਾਰਾਜ ਜੀ ਇਹਨਾਂ ਦੋਨਾਂ ਚੀਜ਼ਾਂ ਨੂੰ ਇਕੱਠੀਆਂ ਰੱਖਦੇ ਕਹਿੰਦੇ ਗੁਰ ਸਤਿਗੁਰ ਤਾਜ ਸਿੱਖ ਅਖਾਏ ਸੋ ਭਲਕੇ ਉੱਠ ਕਰ ਨਾਮ ਧਿਆਵੇ। ਪਹਿਲਾਂ ਕਿਹਾ ਨੇ ਕਰੀ ਦਾ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਉਪਦੇਸ਼ ਗੁਰੂ ਕਰ ਕਰ ਜਪ ਜਾਪੈ ਸਭ ਖਿਲ ਵਿੱਚ ਪਾਵ, ਦੋਖ ਲੈ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਗੁਰਬਾਣੀ ਪੜਾਂਗੇ ਤਾਂ ਵੀ ਉਹਦਾ ਹੁਕਮ ਮੰਨ ਰਹੇ ਹਾਂ, ਨਾਮ ਜਪ ਰਹੇ ਹਾਂ ਤਾਂ ਵੀ ਦੋਨਾਂ ਦਾ ਹੁਕਮ ਏ। ਪੰਜ ਪਿਆਰੇ ਸਹਿਬਾਨ ਅੰਮ੍ਰਿਤ ਦਾ ਵਾਟਾ ਪੰਜ ਬਾਣੀਆਂ ਪੜ੍ਹ ਕੇ ਤਿਆਰ ਕਰਦੇ ਨੇ, ਪੰਜ ਬਾਣੀਆਂ ਪੜ੍ਹਨ ਦਾ ਹੁਕਮ ਕਰਦੇ ਨੇ, ਪਰ ਜਦੋਂ ਨਾਮ ਦਿੰਦੇ ਕਣ ਉਦੋਂ ਮੂਲ ਮੰਤਰ ਗੁਰਮੰਤਰ ਦਿੰਦੇ ਕਣ ਉਹ ਜਪਾਉਂਦੇ ਨੇ। ਮੈਂ ਬੇਨਤੀ ਕਰ ਰਿਹਾ ਸਾਂ, ਇਹ ਛਲਿਆ ਨਹੀਂ ਜਾ ਸਕਦਾ। ਲੁਧਿਆਣਾ ਇਸੇ ਇੱਕ ਨੌਜਵਾਨ ਬੱਚਾ ਮਹਾਂਪੁਰਖਾਂ ਦੀ ਸੰਗਤ ਮਿਲੀ, ਅਜੇ ਪਰ ਜਵਾਨੀ ਵੱਲ ਕਦਮ ਟਿਕਾ ਰਿਹਾ ਸੀ, ਕੋਈ 19-20 ਸਾਲ ਦਾ। ਸਤਿਗੁਰੂ ਜੀ ਨੇ ਜੋੜ ਲਿਆ, ਉਹ ਥੋੜਾ ਜਿਆਦਾ ਜੋੜ ਲਿਆ। ਅਸੀਂ ਦੁਨੀਆਂ ਦਾ ਇੱਥੋਂ ਤੱਕ ਚਾਹੁੰਦੇ ਹਾਂ ਕਿ ਬੱਚੇ ਸ਼ਰਾਬ ਮਾਸਨਾ ਵਰਤਣ, ਥੋੜਾ ਬਹੁਤਾ ਪਾਠ ਕਰ ਲੈਣ, ਬਸ ਠੀਕ ਏ, ਇਹ ਚਾਹੁੰਦੇ ਹਾਂ। ਤੇ ਜੇ ਕਿਧਰੇ ਉਹਦੀ ਕਿਰਪਾ ਨਾਲ ਬੱਚੇ ਥੋੜਾ ਜਿਹਾ ਵੱਧ ਪਾਠ ਕਰਨ ਲੱਗ ਪੈਣ, ਵੱਧ ਸੰਗਤ ਆਉਣ ਲੱਗ ਜਾਣ, ਤੇ ਕੋਈ ਮਾਪੇ ਫਿਕਰਮੰਦ ਹੋ ਜਾਂਦੇ ਨੇ ਕਿਧਰੇ ਸਾਧੂ ਨਾ ਹੋ ਜਾਵੇ, ਇਹ ਦੁਨੀਆਂ ਵੱਲ ਟੁੱਟ ਕੇ ਨਾ ਜਾਵੇ, ਕੈਸਾ ਦੁਕਾਨ ਤੇ ਆਪਣੇ ਸਵਾਰਥ ਕੋਲ ਖੜੇ ਆ। ਬਸ ਉਹ ਪੂਰਾ ਹੋਣਾ ਚਾਹੀਦਾ, ਰੱਬ ਨਾਲ ਗੁਰੂ ਨਾਲ ਕੋਈ ਵਾਸਤਾ ਨਹੀਂ। ਫਕੀਰ ਦੇ ਕੋਲ ਇੱਕ ਆ ਕੇ ਰੱਬ ਦਾ ਪਿਆਰਾ, ਉਹਨੇ ਬੇਨਤੀ ਕੀਤੀ, ਵਕੀਲ ਸਾਈਆਂ ਐਸੋ ਜੀ ਕਿਰਪਾ ਕਰ ਤੇ ਜਿੰਨਾ ਜਗਤ ਤੇ ਇਹਨਾਂ ਸਾਰੇ ਨੂੰ ਪ੍ਰਭੂ ਦਾ ਮਿਲਾਪ ਕਰਾਂ, ਕੁਝ ਰੂਹਾਂ ਨੂੰ ਨਾ ਕਰਾਂ। ਉਹ ਕਹਿਣ ਲੱਗੇ ਤੂੰ ਠੀਕ ਆਖਦਾ ਤੇਰੇ ਅੰਦਰ ਪਿਆਰ, ਸਾਰੀਆਂ ਰੂਹਾਂ ਵਾਹਿਗੁਰੂ ਨੂੰ ਮਿਲਣ ਤੇ ਸੁਖੀ ਵਸਣ, ਤੇਰਾ ਪਿਆਰ ਬਹੁਤ ਵੱਡਾ ਏ, ਪਰ ਇਹ ਕਰ ਕਾਗਜ਼ ਲੈ ਲਾ ਤੇ ਪੈਨ ਲੈ ਆਏ ਜਾ, ਜਿੰਨੇ ਕਿ ਲੋਕ ਧਰਮ ਵਾਲੇ ਰਸਤੇ ਚ ਤੁਰੇ ਬਾਕੀਆਂ ਦੇ ਤੂੰ ਕੀ ਪੁੱਛਣਾ ਹੈ, ਉਹਨਾਂ ਸਾਰਿਆਂ ਨੂੰ ਲਿਖਾ ਲਿਆ ਤੇ ਕਿੰਨੇ ਕੁ ਵਾਹਿਗੁਰੂ ਨੂੰ ਮਿਲਣਾ ਚਾਹੁੰਦੇ ਨੇ, ਉਹਨਾਂ ਨੂੰ ਪੁੱਛੀ ਜਿਹੜੇ ਮਿਲਣਾ ਚਾਹੁੰਦੇ ਉਹਨਾਂ ਨੂੰ ਲੈ ਆਪੇ ਮਿਲਾ ਦਿਆਂਗੇ। ਜਦੋਂ ਗਏ ਤੇ ਸ਼ਾਮ ਨੂੰ ਖਾਲੀ ਕਾਗਜ਼ ਲੈ ਕੇ ਮੁੜਿਆ, ਕਹਿਣ ਲੱਗੇ ਜੀ ਕਿੰਨੇ ਕੁ ਨਾ ਹੋ ਗਏ, ਇੱਕ ਮਹੀਨਾ ਹੀ। ਕਹਿਣ ਲੱਗੇ ਜੀ ਕਾਰਨ, ਕਹਿੰਦੇ ਕੋਈ ਕਹਿੰਦਾ ਮੈਨੂੰ ਵਾਹਿਗੁਰੂ ਨਹੀਂ, ਮੈਨੂੰ ਦੇਹ ਅਰੋਗਤਾ ਚਾਹੀਦੀ ਏ, ਕੋਈ ਕਹਿੰਦਾ ਧੀ ਪੁੱਤਰਾਂ ਦਾ ਸੁੱਖ, ਕਿਸੇ ਨੂੰ ਪੈਸਾ, ਕਿਸੇ ਨੂੰ ਕੰਮ ਕਾਰ ਠੀਕ ਚਾਹੀਦੇ ਨੇ, ਰੱਬ ਨੀ ਚਾਹੀਦਾ ਕਿਸੇ ਨੂੰ। ਕਹਿਣ ਲੱਗੇ ਫਕੀਰ ਤੇ ਗੁਰੂ ਫਿਰ ਮਿਲਾਣਗੇ, ਥੋੜਾ ਦੇਰ ਕਰਦੇ ਨੇ, ਲੋਕ ਮਿਲਣਾ ਹੀ ਨਹੀਂ ਚਾਹੁੰਦੇ, ਹਰ ਕੋਈ ਆਪਣੀਆਂ ਲੋੜਾਂ ਦੇ ਕੋਲ ਖਲੋਤਾ ਹੈ ਕਿ ਲੋੜਾਂ ਪੂਰੀਆਂ ਹੋਣ, ਬਸ ਠੀਕ ਏ। ਤੁਸੀਂ ਨੀ ਵੇਖਦੇ ਕਈ ਵਾਰ ਗੁਰੂ ਘਰ ਖਾਲੀ ਹੋ ਜਾਂਦੇ ਨੇ, ਪਤਾ ਲੱਗਦਾ ਵੀ ਫਲਾਣੀ ਜਗ੍ਹਾ ਕੋ ਬੰਦਾ ਮੋਰ ਦਾ ਖੰਭ ਲਾ ਕੇ ਲੋੜ ਪੂਰੀ ਕਰ ਦਿੰਦਾ ਹੈ। 40 ਦਿਨ ਉਹ ਚ ਪਾਣੀ ਵਿਚ ਕੁਛ ਸੁੱਟੋ ਤੇ ਕੰਮ ਬਣ ਜਾਂਦਾ ਸੀ, ਉੱਥੇ ਵੀ ਰੰਗ ਘੱਤ ਲੈਂਦੇ ਆ। ਲੋੜ ਕੋਲ ਖਲੋਤੇ ਆ ਗਲਤ ਸਾਡੀ ਪਿਆਰੇ, ਉਹ ਨੀ ਚਾਹੀਦਾ ਬੰਦਾ, ਤਾਂ ਹੀ ਫਿਕਰਮੰਦ ਹੋ ਜਾਂਦੇ। ਜਦੋਂ ਥੋੜਾ ਜਿਹਾ ਬੱਚੇ ਵੱਧ ਟਾਈਮ ਦੇਣ, ਉਹਦੇ ਮਾਪੇ ਨਾਰਾਜ਼ ਹੋ ਗਏ, ਇਹ ਵੱਧ ਕਿਉਂ ਲਾਂਦਾ, ਕੰਮ ਥੋੜਾ ਕਰਦਾ। ਉਹਨਾਂ ਨੇ ਕੰਮ ਵਧਾਇਆ, ਉਹਨੇ ਫਿਰ ਉਹ ਮੁਕਾ ਕੇ ਬਾਕੀ ਟਾਈਮ ਸੰਗਤ ਵਿਚ ਬਹਿ ਕੇ ਕੱਲਿਆਂ ਸਤਖੰਡ ਚ ਬਹਿ ਜਾਣਾ, ਜਿੱਥੇ ਮਹਾਰਾਜ ਜੀ ਦੇ ਸੁਖ ਆਸਨ ਹੁੰਦੇ, ਕਈ ਕਈ ਘੰਟੇ ਨਾਮ ਜਪਣਾ, ਫਿਰ ਵੀ ਉਹਨਾਂ ਦੀ ਤਸੱਲੀ ਨਾ ਹੋਈ। ਫਿਰ ਉਹਨਾਂ ਨੇ ਵੇਖਿਆ ਵੀ ਕੰਮ ਵੱਧਦਾ ਜਾਂਦਾ, ਪੈਸਾ ਵੀ ਡਬਲ ਦੇਣਾ, ਕੰਮ ਵੀ ਦੁਕਾਨਦਾਰ ਦਾ ਵੱਧ ਕਰਨਾ, ਤਾਂ ਵੀ ਮੁਸ਼ਕਲ ਬਣੀ ਰਹੀ। ਫਿਰ ਉਹਨਾਂ ਨੇ ਮੁਸਲਮਾਨ ਸੀ, ਉਹਦੇ ਕੋਲ ਸੀ ਕਿ ਜਾਦੂ ਦੇ ਖੇਲ ਤੰਤਰਾਂ ਮੰਤਰਾਂ ਦਾ ਕੰਮ ਕਰਦਾ ਸੀ ਲੁਧਿਆਣੇ ਕਰੀਮਪੁਰੇ ਬਾਜ਼ਾਰ, ਉੱਥੇ ਲੈ ਗਏ। ਉਹਨੇ ਪੂਰੇ ਮੰਤਰ ਜੰਤਰ ਪੜ੍ਹੇ, ਉਹਦੇ ਤੇ ਮੰਤਰ ਜਦੋਂ ਪੜ੍ਹਨੇ ਸੀ ਕਿ ਅਸਲ ਕੋਈ ਨਾ ਹੋਏ, ਕਹਿਣ ਲੱਗੇ ਇਹਦੇ ਕੋਲ ਵੇਖੋ ਕਿਹੜੀ ਚੀਜ਼ ਏ, ਚੀਜ਼ ਤੇ ਉਹਦੇ ਅੰਦਰ ਸੀ, ਬਾਹਰੋਂ ਕੀ ਛਡਾਉਣਾ। ਉਹਨੇ ਬਾਥਾਂ ਲਾਇਆ, ਕਹਿਣ ਲੱਗਾ ਜਿਹੜਾ ਕੜਾ ਪਾਇਆ ਨਾ ਇਹ ਲਵਾ ਕੇ ਆਓ ਤਾਂ ਮੇਰਾ ਮੰਤਰ ਅਸਲ ਕਰੇਗਾ। ਪਿਆਰੋ ਮੇਰੇ ਸਤਿਗੁਰਾਂ ਨੇ ਥੋੜੀਆਂ ਨੀ ਸਾਡੇ ਤੇ ਮਿਹਰਾਂ ਕੀਤੀਆਂ। ਇਹ ਹੁਣ ਭਾਵੇਂ ਅਸੀਂ ਵੇਖੀ ਜਾਈਏ ਕਿ ਗੜੇ ਨਾਲ ਵਿਦਵਾਨ ਲੋਕ ਕਿਤਨਾ ਕੁਝ ਦੱਸਦੇ ਪਏ ਨੇ, ਕਿਤਨੇ ਫਾਇਦੇ ਨੇ, ਪਰ ਸਾਨੂੰ ਸਭ ਤੋਂ ਵੱਡਾ ਫਾਇਦਾ ਗੁਰੂ ਦਾ ਹੁਕਮ ਵਿੱਚ ਇਹ ਪਹਿਨਦੇ ਹਾਂ। ਉਹ ਕਿੰਨੀਆਂ ਕੁ ਲਾਣਤਾਂ ਮਿਲਾਵਟਾਂ ਤੋਂ ਬਚਾਉਂਦਾ ਜਿਹਦਾ ਸਾਨੂੰ ਪਤਾ ਹੀ ਕੋਈ ਨੀ, ਅੰਮ੍ਰਿਤ ਛਕਣਾ ਕੋਈ। ਇਹ ਨੀ ਕਿ ਸਾਡੀ ਮਰਜ਼ੀ ਕਿ ਚਲੋ ਪਹਿਨ ਲਿਆ ਅੰਮ੍ਰਿਤ ਛਕ ਲਿਆ ਪਤਾਲ ਪਹਿਨਦੇ ਜਾਣਾ, ਇਹਦੇ ਮਗਰ ਸਾਡੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੁੰਦਾ ਹੈ। ਕਲਗੀਆਂ ਵਾਲਾ ਚਾਹੁੰਦਾ ਸਾਨੂੰ ਪੂਰੇ ਨੂੰ ਪੂਰਾ ਸੰਭਾਲ ਦੇਵਾਂ, ਇਹਨਾਂ ਨੂੰ ਕੱਤੀ ਵਾਰ ਨਾ ਲੱਗੇ, ਪਰ ਅਣਜਾਣ ਪੁਣੇ ਦੇ ਅੰਦਰ ਸਾਨੂੰ ਪਤਾ ਨੀ ਹੁੰਦਾ ਇਹਨਾਂ ਗੱਲਾਂ ਦਾ। ਅਸੀਂ ਅੱਗੇ ਪਾਉਂਦੇ 6 ਮਹੀਨੇ ਦਾ ਸਮਾਂ, ਕਈ ਵਾਰ ਤੁਹਾਡੀ ਆਤਮਾ ਤੰਬ ਨੀ ਜਾਂਦੀ ਜਦੋਂ ਤੁਹਾਨੂੰ ਇਹ ਗੱਲ ਤੁਹਾਡੀ ਜ਼ੁਬਾਨ ਤੋਂ ਨਿਕਲਦੀ ਏ ਕਿ ਮੈਨੂੰ ਸਿੰਘਾਂ ਨੇ ਜਾਂ ਮਹਾਂਪੁਰਸ਼ ਨੂੰ ਮੈਂ ਕਿਹਾ ਜੀ ਹੁਣ ਮੈਨੂੰ ਮਾਫ਼ ਕਰ ਦਿਓ, ਅਗਲੇ ਸਾਲ ਮੈਂ ਅੰਮ੍ਰਿਤ ਛਕ ਲਾਂਗਾ। ਜੇ ਮੈਨੂੰ ਸਾਲ ਮਿਲ ਗਿਆ, ਜਦੋਂ ਸਾਲ ਮਿਲੇ ਖੁਸ਼ ਨਾ ਉਹ ਰੋ ਰੱਜ ਕੇ ਹੈ ਕਲਗੀਆਂ ਵੱਲ ਮੇਰੇ ਘਰ ਇੱਕ ਸਾਲ ਬਾਅਦ ਆਏਗਾ। ਭਾਵ ਮਾੜੇ ਨੇ ਨਾ ਵੀ ਸਾਲ ਬਾਅਦ ਆਉਣਾ, ਸਤਿਗੁਰੂ ਤਾਂ ਚਾਹੀਦੇ ਸੀ ਅੱਜ ਆਉਣੇ। ਇਹ ਚੰਗੇ ਕਰਮਾਂ ਦੀ ਭਾਗਾਂ ਦੀ ਨਿਸ਼ਾਨੀ ਨੇ ਗੁਰੂ ਕੇ ਪਿਆਰੇ। ਕੋਈ ਤਰ੍ਹਾਂ ਦਾ ਮਖੌਲ ਬਣ ਜਾਂਦਾ, ਕੜਾ ਲਵਾਇਆ ਤਾਂ ਵੀ ਨਾ ਗੱਲ ਬਣੀ, ਉਹ ਮਾਤਾ ਨਾਲ ਨਾਮ ਜਪਦਾ ਸੀ ਕਹਿੰਦੇ ਮਾਤਾ ਖੋ, ਅਗਲੇ ਜਦੋਂ ਅੱਜ ਦੁਬਾਰਾ ਪੈਸੇ ਲਾਉਂਦੇ ਸਨ ਅਖਬਾਰ ਤੇ ਫਿਰ ਬਣ ਗਏ, ਫਿਰ ਨਾ ਕੋਈ ਗੱਲ ਬਣੀ। ਉਹ ਸਰਸਰ ਰਾਤ ਨਾਮ ਜਪਦਾ, ਉਹਨਾਂ ਨੇ ਘਰ ਵਿਚ ਬੰਦ ਵੀ ਕੀਤਾ ਵੀ ਕਿਤੇ ਵੀ ਭਾਜੀ ਨਾ ਜਾਏ, ਤਾਲਾ ਲਾ ਕੇ ਰੱਖਣਾ, ਪਹਿਰੇ ਲਾਣੇ। ਉਹ ਵਿਚਾਰਾ ਬਸ ਨਾਮ ਜਪਦਾ ਏ, ਅੱਖਾਂ ਮੀਟ ਕੇ ਕੁਝ ਨੀ ਕਰਦਾ। ਉਹਨੂੰ ਆਪੇ ਘਰਦਿਆਂ ਨੂੰ ਫਿਕਰ ਲੱਗ ਗਿਆ, ਉਹ ਕਹਿੰਦਾ ਮੌਜ ਬਣ ਗਈ, ਅੱਗੇ ਜਿਹੜਾ ਬਾਜ਼ਾਰ ਜਾਣਾ ਪੈਂਦਾ ਸੀ ਉਹ ਵੀ ਟਾਈਮ ਬਚ ਗਿਆ, ਹੋਰ ਖੁਸ਼ ਅੱਗੇ ਨਾਲ ਹੋਵੇ। ਤੀਜੀ ਵਾਰ ਜਦੋਂ ਆਏ ਕਹਿੰਦੇ ਤੇਰਾ ਮੰਤਰ ਅਸਰ ਨੀ ਕਰਦਾ, ਇਹ ਤਾਂ ਸਗੋਂ ਹੋਰ ਵਧੇਰੇ ਰੱਬ ਨਾਲ ਜੁੜ ਰਿਹਾ ਹੈ। ਕਹਿੰਦੇ ਇਹਨੂੰ ਲੈ ਜਾਓ, ਮੈਨੂੰ ਦੌਰਾ ਪੈਣ ਲੱਗਾ ਜੇ। ਇਹਦੇ ਅੰਦਰ ਉਹ ਨਾਮ ਜਿਹਨੂੰ ਵੇਖ ਕੇ ਮੈਨੂੰ ਤਾਂਬਾ ਚੜਦਾ ਦੌਰਾ ਪੈਣ ਲਈ, ਮੈਂ ਬਹੁਤ ਵਾਰੀ ਬਚਿਆ ਵਾ। ਪਿਆਰਿਓ ਇਹ ਨਾਮ ਉਹ ਜੇ ਇੱਕ ਦਵਾਈ ਦੇਖਣ ਨੂੰ ਤੇ ਥੋੜਾ ਜਿਹਾ ਲੱਗਦਾ ਵਾਹਿਗੁਰੂ ਵਾਹਿਗੁਰੂ, ਇਹਦੇ ਚ ਕੀ ਹੋਏਗਾ, ਦੁਨੀਆਂ ਕਮਲੀ ਕਹਿੰਦੀ ਫਿਰਦੀ ਹੈ ਨਾ, ਕੋਈ ਤੋਤਾ ਰੱਟਣ ਦੱਸਦਾ, ਕੋਈ ਕਹਿੰਦਾ ਕੋਈ ਨੀ, ਜਿੰਨਾ ਕੋਲ ਟਾਈਮ ਮਿਲਦਾ ਕਰ ਲਈਦਾ, ਕਿਹੜਾ ਵਕਤ ਪਿਆ ਕਿ ਦਿਨ ਰਾਤ ਇਹੀ ਕੰਮ ਕਰੀ ਜਾਈਏ। ਇਹਦੀ ਕੀਮਤ ਸਮਝੋ ਵੀ ਇਸ ਨਾਮ ਦੀ ਕੀਮਤ 8 ਪੌੜੀਆਂ 8 ਸਵਈਏ ਨੇ ਜਿਨ੍ਹਾਂ ਚ ਬਿਆਨ ਲੱਗੀ ਏ। ਭਾਈ ਜਿੱਥੇ ਨਾਮ ਏ ਨਾ ਉਹਨੂੰ ਕੋਈ ਛਲ ਨਹੀਂ ਦੇ ਸਕਦਾ, ਨਾ ਜਮਦੂਤ ਸ਼ਰਨਗੇ, ਨਾ ਕੋਈ ਜੰਤਰ ਮੰਤਰ, ਨਾ ਕੋਈ ਜਨਮ ਮਰਨ ਦੇ ਗੇੜ ਵਿਚ ਪਾਉਣ ਵਾਲੀਆਂ ਤਾਕਤਾਂ ਰੱਖਦੀਆਂ, ਕੁਛ ਨੀ ਸਾਡਾ ਵਿਗਾੜ ਸਕਦੇ ਜੇ ਕੇਵਲ ਸਾਡੇ ਅੰਦਰ ਕੀ ਹੋਵੇ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜਿਸ
ਅਕਾਲ ਪੁਰਖ ਦਾ ਨਾਮ ਛਲਿਆ ਨਹੀਂ ਜਾ ਸਕਦਾ, ਉਹਦਾ ਨਾਮ ਗੁਰੂ ਕੇ ਪਿਆਰਿਓ ਸਿਮਰਿਆ ਏ। ਧੰਨ ਗੁਰੂ ਅਮਰਦਾਸ ਪਿਤਾ ਜੀ ਨੇ
ਜਿਨ ਭਗਤ ਭਵ ਜਲ ਤਾਰੇ ਸਿਮਰੋ ਸੋਈ ਨਾਮ ਪ੍ਰਵਾਨ।
ਸਾਨੂੰ ਹੁਕਮ ਕੀਤਾ ਨੀ ਕਹਿੰਦੇ ਜਿਸ ਨਾਮ ਨੇ ਭਗਤਾਂ ਨੂੰ ਭਵ ਸਾਗਰ ਤੋਂ ਪਾਰ ਕੀਤਾ ਪਾਏ ਪ੍ਰਧਾਨ ਦਾ ਚੰਗਾ ਸ੍ਰੇਸ਼ਟ ਮੁਖੇ। ਕਹਿੰਦੇ ਉਹ ਜਿਹੜਾ ਨਾਮ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚੋਂ ਪ੍ਰਧਾਨ ਸ੍ਰੇਸ਼ਟ ਏ ਨਾ, ਉਹ ਨਾਮ ਜਪਿਆ ਕਰੋ।
ਨਿਤ ਨਾਮ ਰਸਿਕ ਨਾਨਕ ਦਹਿਣਾ ਤਪਿਓ ਜਿਨ ਚੇਨ ਸਰਬ ਸਿਧੀ।
ਹੁਣ ਉਹ ਨਾਮ ਗੁਰੂ ਕੇ ਪਿਆਰਿਓ ਅਕਾਲ ਪੁਰਖ ਦੇ ਘਰ ਵਿੱਚੋਂ ਜਿਹੜਾ ਨਾਮ ਲਿਆਂਦਾ ਉਸ ਨਾਮ ਦਾ ਰਸ ਧੰਨ ਗੁਰੂ ਨਾਨਕ ਪਿਤਾ ਜੀ ਦੇ ਕੋਲ ਏ। ਤੇ ਨਾਮ ਰਸਿਕ ਨਾਨਕ ਇਸ ਚੁੜਾ ਰੁਕਣਾ ਹੈ, ਜਿਵੇਂ ਪੜਿਆ ਏ ਲੈਣ ਤਪਿਓ ਉਹੀ ਗੁਣ ਨਾਮ ਭਾਈ ਲਹਿਣੀ ਜੀ ਦੇ ਅੰਦਰ ਟਿਕਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਤੇ ਬਿਠਾਇਆ, ਜਿਹਦੇ ਨਾਲ ਗੁਰੂ ਕੇ ਪਿਆਰਿਓ ਜੇਨ ਸਰਬ ਸਿੱਧੀ। ਜਦੋਂ ਰਾਖਾ ਪੈਰ ਜਾਵੇ ਦਾ ਉਚਾਰਨ ਥੋੜਾ ਜਿਹਾ ਫਰਕ ਪੈਂਦਾ ਸਰਬ ਪਿਆਰੇ, ਜੇ ਰਾਖਾ ਪੂਰਾ ਹੋਵੇ ਤੇ ਸਰਬ ਸਿੱਧੀ ਜੇਨ ਸਰਬ ਸਿੱਧੀ। ਜਿਹੜੇ ਨਾਮ ਨਾਲ ਤਮਾਮ ਤਾਕਤਾਂ ਤੇ ਸ਼ਕਤੀਆਂ ਗੁਰੂ ਅੰਗਦ ਪਿਤਾ ਜੀ ਦੇ ਅੰਦਰ ਆਈਆਂ, ਉਹ ਗੁਰੂ ਨਾਨਕ ਪਿਤਾ ਜੀ ਨੇ ਨਾਮ ਲਿਆਂਦਾ ਦਰਗਾਹ ਚੋਂ, ਉਹਨਾਂ ਕੋਲ ਵੀ ਹੋਵੇ। ਕੋਈ ਭਾਈ ਲੈਣੇ ਜੀ ਨੂੰ ਅੱਗੋਂ ਬਖਸ਼ਿਆ, ਕਿਸੇ ਨੇ ਪੁੱਛਿਆ ਨਾ ਜੀ ਹਰ ਘਰ ਦੇ ਅੰਦਰ ਕੀ ਕੁਝ ਏ ਸਾਨੂੰ ਪਤਾ ਏ, ਜੇ ਪੁੱਛਣਾ ਹੋਵੇ ਗੁਰੂ ਨਾਨਕ ਸਾਹਿਬ ਦੇ ਘਰ ਕੀ ਕੁਝ ਏ, ਤੇ ਕਹਿੰਦੇ ਉਹ ਚ ਕੋਈ ਚੀਜ਼ ਮਹਾਰਾਜ ਰੱਖਦੇ ਹੋ, ਕੁਝ ਵੀ ਨੀ ਰੱਖਦੇ ਆਪਣੇ ਘਰ। ਇੱਕੋ ਜੀ ਕਿਹੜੀ ਸਹਿਬ ਕਿੰਨ ਨਾਨਕ ਦੇ ਘਰ ਕੇਵਲ ਨਾਮ, ਉਹਦੇ ਘਰ ਕੇਵਲ ਨਾਮ ਏ ਜੀ। ਥੋੜਾ ਜਿਹਾ ਹੋਰ ਦੱਸੋਗਾ ਸਾਡੇ ਗੁਰੂ ਪਰਮੇਸ਼ਰ ਦੇ ਘਰ ਹੋਰ ਵੀ ਤਾਂ ਕੁਝ ਹੁੰਦਾ ਹੋਵੇਗਾ। ਕਹਿੰਦੇ ਜੀ ਇਹ ਨਾਮ ਏ ਤੇ ਨਾਮ ਨਾਲ ਕੀ ਕੁਝ ਹੁੰਦਾ ਏ। ਉਹ ਚ ਬਚਨ ਨੇ ਗੁਰੂ ਕੇ ਪਿਆਰਿਓ ਨਾਨਕ ਬੱਤਾ ਘਰ ਤਖਾਂ ਜਿੱਥੇ ਮਿਰਤ ਨਾ ਜਨਮ ਜਰਾ, ਨਾ ਮੌਤ ਤੇ ਨਾ ਬੁੜੇ ਪਾਏ, ਨਾ ਮੁੜ ਕੇ ਜਨਮ ਹੁੰਦਾ ਜਿਹੜਾ ਉਹਦੇ ਘਰ ਚਲਾ ਜਾਵੇ ਜਿਹੜੀ ਆਤਮਾ। ਤੇ ਥੋੜਾ ਜਿਹਾ ਹੋਰ ਉਹਦੇ ਘਰ ਬਾਰੇ ਦੱਸੋ। ਸਹਿਬ ਕਹਿਣ ਲੱਗੇ ਹਰਤ ਅਨੰਤ ਸੋਕ ਨਹੀਂ ਬੀਆ ਸੋ ਘਰ ਗੁਰੂ ਨਾਨਕ ਕੋਲੀ ਆ। ਜਿਹੜਾ ਸੁਰਤ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਜਾਂਦਾ ਉਹਦੇ ਘਰ ਦੀ ਨਿਸ਼ਾਨੀ ਤੇ ਉਹ ਚ ਖੁਸ਼ੀਆਂ ਦਾ ਤੇ ਅੰਤ ਕੋਈ ਨੀ ਦੇ, ਪਰ ਉੱਥੇ ਸੋਗ ਤੇ ਗਮੀ ਨਹੀਂ ਜੇ ਤੁਹਾਨੂੰ ਲੱਭਣੀ। ਉਹ ਘਰ ਵਿੱਚ ਰਹਿੰਦੇ ਮਹਾਰਾਜ ਤੇ ਸਾਨੂੰ ਸਾਰਿਆਂ ਨੂੰ ਰੋਜ਼ ਕਹਿੰਦੇ ਵੀ ਤੁਸੀਂ ਵੀ ਉਸ ਘਰ ਵਿੱਚ ਆਓ, ਰੱਬ ਕਰੇ ਤੁਹਾਡੀ ਸਾਰਿਆਂ ਦੀ ਸੁਰਤੀ ਉਸ ਘਰ ਵਿੱਚ ਆਵੇ। ਉਸ ਘਰ ਚ ਜਾਣ ਲਈ ਨਾ ਉਹਨੇ ਸਾਡੇ ਭਲੇ ਇੱਕ ਬਾਹਰ ਘਰ ਬਣਾ ਦਿੱਤਾ ਏ, ਉਹ ਘਰ ਦੇ ਆ ਸਾਧ ਸੰਗਤ। ਸਹਿਬ ਕਹਿੰਦੇ ਜੈ ਘਰ ਕਰਤੇ ਜਿਸ ਘਰ ਦੇ ਅੰਦਰ ਕਰਤੇ ਦੀ ਕੀਰਤ ਆਖੀ ਹੈ, ਉਹਦੀ ਵਡਿਆਈ ਹੁੰਦੀ ਕਰਤੇ ਕਾ ਹੋਏ ਵਿਚਾਰੋਂ, ਅਕਾਲ ਪੁਰਖ ਦੇ ਵਿਚਾਰ ਇੱਕ ਘਰ ਗਾਵੋ ਸੋਇਲਾ। ਇਸ ਘਰ ਚ ਬੈਠ ਕੇ ਨਾ ਵਾਹਿਗੁਰੂ ਦੇ ਖੁਸ਼ੀ ਦੇ ਗੀਤ ਗਾਇਆ ਕਰੋ। ਕੱਲ ਗਾਏ ਸੀ ਨਾ ਆਪਾਂ ਲਗਾਤਾਰ ਹੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਰੋਜ਼ ਗਾਈ ਗਏ ਨੇ, ਪਰ ਪਿਆਰ ਵਿੱਚ ਕੇਵਲ ਉਹਦੇ ਸੋਹਲੇ ਗਾਈ ਜਾਣ, ਲਗਾਤਾਰ ਉਹਦੇ ਪਿਆਰ ਚ ਭਿੱਜ ਕੇ। ਕਹਿੰਦੇ ਇਹ ਚ ਉਸ ਘਰ ਦੀ ਸ਼ੁਰੂਆਤ ਹੋਏਗੀ। ਭੱਟ ਜੀ ਕਹਿ ਰਹੇ ਨੇ ਭਾਈ ਉਹ ਨਾਮ ਜਿਹਦੇ ਵਿੱਚ ਸਾਰੀਆਂ ਤਾਕਤਾਂ ਸਨ ਉਹ ਭਾਈ ਲੈਣੇ ਜੀ ਦੇ ਅੰਦਰ ਤਰਿਆ ਗਿਆ।
ਕਵ ਜਨ ਕਲ ਸਬੁੱਧੀ ਕੀਰਤ ਜਨ ਅਮਰਦਾਸ ਦਿਸਤਰੀਆ।
ਭੱਟ ਕਲ ਜੀ ਕਹਿੰਦੇ ਗੁਰੂ ਕੇ ਪਿਆਰਿਓ ਕਹਿਣ ਲੱਗੇ ਸੋਹਣੀ ਬੁੱਧ ਵਾਲੇ ਗੁਰੂ ਅਮਰਦਾਸ ਪਿਤਾ ਜੀ ਨੇ ਉਸ ਨਾਮ ਨੂੰ ਆਪਣੇ ਅੰਦਰ ਜਦੋਂ ਟਿਕਾਇਆ, ਹੁਣ ਉਸ ਨਾਮ ਦੀ ਬਦੌਲਤ ਗੁਰੂ ਅਮਰਦਾਸ ਪਿਤਾ ਦੀ ਮਹਿਮਾ ਵਡਿਆਈ ਵਿਸਤਾਰ ਚਾਚ ਤੇਰੇ ਹੋ ਰਿਹਾ ਤੈ।
ਕੀਰਤ ਰਾਮ ਕਿਰਨ ਪ੍ਰਗਟ ਸੰਸਾਰ ਸਾਖ ਤਰੋਵਰ ਮੌਲ ਸਰਾ।
ਮੌਲ ਸਰਾ ਇੱਕ ਰੁੱਖ ਦਾ ਨਾਮ ਹੈ ਗੁਰੂ ਕੇ ਪਿਆਰੇ। ਸ਼ਾਖ ਕਹਿੰਦੇ ਸ਼ਾਖਾ ਟਾਣੀਆਂ ਨੂੰ, ਤਰੋਵਰ ਕਹਿੰਦੇ ਰੁੱਖ ਨੂੰ। ਕਹਿਣ ਲੱਗੇ ਗੁਰੂ ਅਮਰਦਾਸ ਪਿਤਾ ਮਹਾਰਾਜ ਇੱਕ ਉਹ ਮੌਲ ਸਰੀਰ ਦੇ ਰੁੱਖ ਦੀ ਤਰ੍ਹਾਂ ਨੇ, ਜਿਵੇਂ ਉਹਦੇ ਕੋਲ ਸੁਗੰਧੀ ਏ ਖੇੜਾ ਏ। ਗੁਰੂ ਕੇ ਪਿਆਰਿਓ ਤੇ ਠੰਡੀ ਸ਼ਾਨ ਜਿਹੜਾ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਨੇ ਸ਼ਰੀਰ ਕਰਕੇ ਕੱਦ ਛੋਟਾ ਏ ਪਿਆਰਿਓ ਉਹਨਾਂ ਦੀਆਂ ਟਾਹਣੀਆਂ ਜਿਵੇਂ ਉਸ ਰੁੱਖ ਕੋਲੋਂ ਸੁਗੰਧੀ ਗੁਰੂ ਕੇ ਪਿਆਰੇ ਸ਼ਾਂਤੀ ਸ਼ਾਮ ਮਿਲਦੇ ਗੁਰੂ ਅਮਰਦਾਸ ਪਿਤਾ ਕੋਲੋਂ ਇੰਨਾ ਸੁੱਖ ਜਗਤ ਨੂੰ ਮਿਲਦਾ ਏ ਸਭ ਤੋਂ ਵੱਧ ਗੁਰੂ ਅਮਰਦਾਸ ਪਿਤਾ ਲਈ ਇਹ ਸ਼ਬਦ ਵਰਤੇ ਇਤਿਹਾਸ ਨੇ ਤੇ ਜਿਹਨੂੰ ਕਿਧਰੇ ਕੀ ਮਾਣ ਤੇ ਮਿਲੇਗਾ ਉਹਨੂੰ ਮਾਣ ਤੇ ਦਿੰਦੇ ਗੁਰੂ ਅਮਰਦਾਸ ਸਾਹਿਬ ਜੀ ਜਿਹਦਾ ਦੁਨੀਆਂ ਚ ਕੋਈ ਬਾਂਹ ਨਹੀਂ ਪਕੜਦਾ ਜਿਹਦੀ ਕੋਈ ਥਾਂ ਨਹੀਂ ਉਹ ਮੇਰੇ ਗੁਰੂ ਅਮਰਦਾਸ ਪਿਤਾ ਦੇ ਘਰ ਆ ਜਾਵੇ ਉਹਦੀ ਲੋਕ ਪ੍ਰਲੋਕ ਵਿਚ ਥਾਂ ਬਣ ਜਾਏਗੀ। ਪਰ ਕਿੰਨੇ ਕੁ ਸ਼ਬਦ ਵਰਤਦੇ ਨੇ ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ ਨਿਤਾਣਿਆਂ ਦੇ ਤਾਣ ਗੁਰੂ ਅਮਰਦਾਸ ਪਿਤਾ ਜੀ ਨਿਤਾਵਿਆਂ ਦੇ ਥਾਂ ਗੁਰੂ ਅਮਰਦਾਸ ਪਿਤਾ ਜੀ ਪਿਆਰਿਓ ਨਿਤਰਿਆਂ ਦੀ ਤੇਰ ਨਿਉਂਟਿਆਂ ਦੀ ਓਟ ਕਹਿਣ ਲੱਗੀ ਜਿਵੇਂ ਸੂਰਜ ਦੀਆਂ ਕਿਰਨਾਂ ਫੈਲਦੀਆਂ ਸੁੱਤੇ ਸਿਰ ਚਾਰ ਚਪੇਰੇ ਇਸੇ ਤਰ੍ਹਾਂ ਗੁਰੂ ਅਮਰਦਾਸ ਪਿਤਾ ਜੀ ਦੀ ਕੀਰਤੀ ਵਡਿਆਈ ਸਾਰੇ ਜਗਤ ਵਿਚ ਪ੍ਰਗਟ ਹੋ ਗਈ ਹੈ। ਪਰ ਨਾਮ ਤੋਂ ਗੱਲ ਸ਼ੁਰੂ ਕੀਤੇ ਭਾਈ ਮਹਾਰਾਜ ਜੀ ਦੇ ਘਰ ਨਾਮ ਏ ਉਹ ਨਾਮ ਹੀ ਗੁਰੂ ਅੰਗਦ ਪਿਤਾ ਜੀ ਦੇ ਅੰਦਰ ਉਹੀ ਗੁਰੂ ਅਮਰਦਾਸ ਸਾਹਿਬ ਜੀ ਉਸੇ ਦੇ ਰਾਹੀਂ ਸਤਿਗੁਰੂ ਜੀ ਜਗਤ ਵਿਚ ਠੰਡੀਆਂ ਛਾਵਾਂ ਦਿਲਾਂ ਨੂੰ ਠੰਡੇ ਕਰਤੇ ਰੂਹਾਂ ਨੂੰ ਠੰਡ ਪਾ ਰਹੇ ਨੇ। ਪਿਆਰਿਓ ਇਥੋਂ ਨਾਮ ਦੀਆਂ ਸੁਗੰਧੀਆਂ ਆਉਂਦੀਆਂ ਨੇ ਇਥੋਂ ਹਰ ਕੋਈ ਆਸਤੇ ਬਰੋਸਾਤਾ ਜਾਂਦਾ ਹੈ।
ਉੱਤਰ ਦੱਖਣ ਹੈ ਪੁਗਲ ਪਛਮ ਜੈ ਜੈਕਾਰ ਜਪੰਤ ਨਰਾ
ਭੱਟ ਜੀ ਕਹਿੰਦੇ ਭੱਟ ਕਾਲ ਜੀ ਕਹਿੰਦੇ ਚਾਰ ਚਪੇਰੇ ਉੱਤਰ ਦੱਖਣ ਪੂਰਬ ਪਛਮ ਚਾਰ ਚਪੇਰੇ ਨਾ ਸਾਰਾ ਜਗਤ ਜੈ ਜੈਕਾਰ ਹੀ ਕਰੀ ਜਾਂਦਾ ਹੈ ਗੁਰੂ ਅਮਰਦਾਸ ਪਿਤਾ ਜੀ ਦੇ ਹਰ ਕਿਸੇ ਦੇ ਮੂੰਹ ਵਿਚੋਂ ਗੁਰੂ ਦੀ ਵਡਿਆਈ ਨਿਕਲਦੀ ਪਈ ਹੈ। ਇੰਨੀ ਖੁੱਲੀ ਖੇਡ ਕੋਈ ਵੀ ਨੀ ਉਹਨਾਂ ਦੇ ਘਰੋਂ ਖਾਲੀ ਜਾਂਦਾ ਜਿਹੜਾ ਵੀ ਹੁੰਦਾ ਬਸ ਉਹਦੇ ਚੋਲੇ ਭਰੇ ਜਾਣੇ ਤਨ
ਨਾਮ ਰਸਨ ਗੁਰਮੁਖ ਵਰਦਾਇਓ ਉਲਟ ਗੰਗ ਪਛਮ ਧਰਿਆ
ਗੁਰੂ ਕੇ ਪਿਆਰਿਓ ਗੁਰਮੁਖ ਸ਼ਬਦ ਇੱਥੇ ਸਤਿਗੁਰਾਂ ਲਈ ਆਇਆ ਏ ਗੁਰੂ ਨਾਨਕ ਪਿਤਾ ਜੀ ਦੀ ਜੋਤ ਗੁਰੂ ਅੰਗਦ ਪਿਤਾ ਜੀ ਦੇ ਅੰਦਰ ਨੇ ਕਹਿੰਦੇ ਮੇਰੇ ਸਤਿਗੁਰਾਂ ਨੇ ਨਾ ਇਹ ਉਲਟੀ ਗੰਗਾ ਵਹਾ ਦਿੱਤੀ ਏ ਦੁਨੀਆਂ ਅੱਗੇ ਸੁੱਖ ਲੈਣ ਲਈ ਰੱਬ ਨਾਲ ਜੁੜਨ ਲਈ ਹੋਰ ਕਿੰਨੀਆਂ ਕਿੰਨੀਆਂ ਗੱਲਾਂ ਉਹਨਾਂ ਨੂੰ ਚੇਤਾ ਕਰਨੀਆਂ ਪੈਂਦੀਆਂ ਸਨ ਕਿੰਨੇ ਤੀਰਥਾਂ ਤੇ ਨਾਓ ਕਿੰਨੇ ਵਾਰੀ ਹੱਜ ਕਰੋ ਕਿਹੜੀ ਤੁਹਾਡੀ ਜਾਤ ਏ ਸਵੇਰੇ ਸ਼ਾਮ ਏ ਪਰ ਮਹਾਰਾਜ ਜੀ ਨੇ ਇਹੋ ਜਿਹਾ ਨਾਮ ਲਿਆਂਦਾ ਦਰਗਾਹ ਚੋ ਰਸ ਵਾਲਾ ਸੁੱਖ ਦੇਣ ਵਾਲਾ ਉਹ ਹਰ ਕਿਸੇ ਦੀ ਰਸਨਾ ਤੇ ਲਿਆਂਦਾ ਵਰਦਾ ਉਹ ਵਰਤਾ ਦਿੱਤਾ ਗੁਰੂ ਕੇ ਪਿਆਰਿਓ ਉਹ ਨਾਮ ਦੀ ਬਦੌਲਤ ਇਹੋ ਜਿਹੀ ਉਲਟੀ ਗੰਗਾ ਵਗੇ ਕੋਈ ਕੰਮ ਕਰਦਾ ਵੀ ਨਾ ਕੋਈ ਤੁਰਿਆ ਫਿਰਦਾ ਵੀ ਨਾ ਉਸ ਨਾਮ ਵੀ ਸਾਰੇ ਜਗਤ ਦੇ ਅੰਦਰ ਠੰਡ ਵਰਤਾ ਦਿੱਤੀ ਏ। ਮੈਂ ਫਿਰ ਦੁਹਰਾਉਣ ਲੱਗਾ ਆਪਣੀ ਗੱਲ ਨੂੰ ਅੱਜ ਤੱਕ ਵੀ ਸਿੱਖਾਂ ਨੂੰ ਗੁਰੂ ਨਾਨਕ ਦੇ ਨਾਮ ਤੇ ਭਰੋਸਾ ਬਹੁਤਾ ਨਹੀਂ ਆ ਰਿਹਾ ਥੋੜਾ ਥੋੜਾ ਜਿਹਾ ਹੁੰਦਾ ਮਾੜਾ ਮਾੜਾ ਜਿਹਾ ਵੀ ਤੁਰੇ ਕੋਈ ਕੰਮ ਕਰੇਗਾ ਹੀ ਜੇ ਥੋੜਾ ਜਿਹਾ ਜਪ ਕੇ ਵੇਖ ਲਈਏ। ਸਤਿਗੁਰੂ ਤੇ ਭੱਟ ਜੀ ਕਿੰਨਾ ਜ਼ੋਰ ਦੇ ਰਹੇ ਨੇ ਇਸ ਗੱਲ ਤੇ ਕਹਿੰਦੇ ਉਹ ਨਾਮ ਕੀ ਨਹੀਂ ਕਰ ਸਕਦਾ ਹੋਰ ਜੋ ਕਿੰਨੇ ਵਕਤ ਕਰਦੇ ਹੋ ਕੋਈ ਸੁੱਖ ਲੈਣ ਦੀ ਮਿਹਨਤਾਂ ਬੰਦੀ ਤੁਰਿਆ ਫਿਰਦਾ ਕਿੱਦਣ ਕੋਈ ਸਾਲਾਂ ਦੇ ਸਾਲ ਤੁਰਦਾ ਏ ਜਾਂ ਘਰੇ ਬੈਠ ਕੇ ਦੁੱਖ ਸੁੱਖ ਸਾਂਝੇ ਕਰਦੇ ਹੋ ਜੇ ਇਸ ਨਾਮ ਨੂੰ ਗੁਰੂ ਕਾ ਬਚਨ ਮੰਨ ਕੇ ਘੁੱਟ ਕੇ ਜੱਫੀ ਪਾ ਲਈਏ ਤੇ ਪਿਆਰੇ ਆਪੀ ਸਾਰਾ ਕੁਝ ਹੋ ਜਾਏ ਭਰੋਸਾ ਕਰਕੇ ਤੇ ਵੇਖੀਏ ਬਈ ਸਾਲ ਦੋ ਸਾਲ ਲਈ ਕੰਮ ਕਰਨਾ ਹੀ ਕਰਨਾ ਹੈ ਜਿੰਨਾ ਵੀ ਵਕਤ ਮਿਲੇ ਕਰਨਾ ਹੀ ਕਰਨਾ ਫਿਰ ਉਸ ਤੋਂ ਬਾਅਦ ਵੇਖੀਏ ਜੇ ਬੀਜ ਬੀਜੀਏ ਨਾ ਤੇ ਕਹੀਏ ਖੁਰੇ ਫਸਲ ਹੋਏਗੀ ਕਿ ਨਾ ਸਕੂਲ ਪੜ੍ਹਨੇ ਪਈਏ ਨਾ ਵੀ ਖੁਰੇ ਪਾਸ ਘੁੰਮਾਂਗੇ ਕਿ ਨਾ ਇਹ ਤਾਂ ਅਣਜਾਣ ਲੋਕਾਂ ਦੀ ਗੱਲ ਹੈ ਨਾ ਪਰ ਇਹ ਅਣਜਾਣਪਣਾ ਮੇਰੀ ਕੌਮ ਵਿਚ ਬਹੁਤ ਫੈਲ ਗਿਆ ਹੈ ਤੇ ਕਈ ਵਾਰਾਂ ਤੇ ਉਲਟੀ ਹਵਾ ਵਗ ਪੈਂਦੀ ਏ ਕੁਝ ਲੋਕ ਇਸ ਗੱਲ ਤੇ ਜ਼ੋਰ ਦਿੰਦੇ ਨੇ ਭਾਈ ਵਾਹਿਗੁਰੂ ਨਾ ਜਪੋ ਦਾ ਹੁਕਮ ਹੀ ਬਸ ਮੰਨ ਲਵੋ ਹੁਕਮ ਖੁਰੇ ਹੁਣ ਕਿਹੜਾ ਕਿਚੋਂ ਵੱਖਰਾ ਉਹਨਾਂ ਦੇ ਥਰੂ ਆਉਂਦਾ ਜਿਹੜਾ ਹੁਕਮ ਅਸੀਂ ਮੰਨਣਾ ਸਹਿਤ ਕਹਿੰਦੇ ਕੋ ਨਾਮ ਹੁਕਮ ਕਹਿ ਨਾਮ ਜਪਣ ਦਾ ਹੁਕਮ ਏ ਤੇ ਨਾਮ ਜਪ ਕੇ ਉਹਦੇ ਹੁਕਮ ਦੀ ਸਮਝ ਆਉਣੀ ਏ ਮੇਰੇ ਤੇ ਗੁਰੂ ਕਹਿੰਦੇ ਉਠਤ ਬੈਠ ਹਰ ਘਰ ਪਿਆਰੀਐ ਹਰ ਦਿਨ ਸੋ ਕ੍ਰਿਤ ਕਰੀਐ। ਉੱਠਦਿਆਂ ਬੈਠਦਿਆਂ ਜਪੀਏ ਇਹਦੇ ਨਾਲ ਭਲਾ ਹੋਏਗਾ। ਤੋ ਭੱਟ ਜੀ ਕਹਿੰਦੇ ਇਹ ਉਲਟੀ ਗੰਗਾ ਸਤਿਗੁਰਾਂ ਨੇ ਵਗਾਈ ਏ, ਅਸੀਂ ਉਸ ਉਲਟੀ ਗੰਗਾ ਵਗੀ ਵੱਲ ਤੁਰਨਾ ਨਾ ਕਿ ਲੋਕਾਂ ਵੱਲ ਤੁਰਨਾ। ਲੋਕ ਇਹ ਅੱਜ ਵੀ ਕਹਿੰਦੇ ਤੁਸੀਂ ਥੋੜਾ ਜਿਹਾ ਵੱਧ ਇਧਰ ਤੁਰ ਪੋ, ਕਹਿਣ ਲੱਗੇ ਲਓ ਦੁਨੀਆਂ ਨਾਲੋਂ ਅਸੀਂ ਤੋੜ ਲਈਏ, ਹੁਣ ਸਾਡੀ ਦੁਨੀਆਂ ਵਿੱਚ ਕੋਈ ਵੀ ਨਾ ਅਸੀਂ ਕਰੀਏ ਬਾਕੀ ਸਾਰਾ ਕੁਝ। ਮਹਾਰਾਜ ਕਹਿੰਦੇ ਨੇ ਦੁਨੀਆਂ ਵਿੱਚ ਰਹੋ ਪਰ ਸੁਰਤੀ ਨਾ ਦੁਨੀਆਂ ਨਾਲ ਤੋਰੋ, ਸੁਰਤੀ ਮਾਣ ਵੱਲ ਰੱਖੋ, ਨਹੀਂ ਤੇ ਜਿਹੜੇ ਭੱਟ ਵਿੱਚ ਦੁਨੀਆਂ ਪੈ ਕੇ ਦੁੱਖ ਭੋਗਦੀ ਤੁਸੀਂ ਵੀ ਭੋਗੋਗੇ। ਪਿਆਰੇ ਸਤਿਗੁਰੂ ਜੀ ਨੇ ਉਲਟੀ ਗੰਗਾ ਦਾ ਮਤਲਬ ਉਹ ਕੰਮ ਤੇ ਜਾਂਦੇ ਨੇ, ਤੁਸੀਂ ਵੀ ਕੰਮ ਤੇ ਜਾਓ ਪਰ ਉਹ ਕੰਮ ਜਾਣ ਤੋਂ ਪਹਿਲਾਂ ਖਾਂਦੇ ਨੇ, ਤੁਸੀਂ ਸਿਮਰਨ ਕਰਕੇ ਜਾਓ। ਉਹ ਵਿਹਲੇ ਵਕਤ ਗੱਲਾਂ ਕਰਦੇ ਤੁਸੀਂ ਨਾਮ ਜਪੋ, ਉਹ ਦੁੱਖ ਸੁੱਖ ਵੇਲੇ ਰੋਂਦੇ ਤੜਪਦੇ ਤੁਸੀਂ ਸੰਗਤ ਵਿੱਚ ਆ ਕੇ ਗੁਰੂ ਦਾ ਕੀਰਤਨ ਤੇ ਗੁਰੂ ਦੀ ਬਾਣੀ ਪੜ੍ਹੋ। ਉਲਟੀ ਗੰਗਾ ਇਹ ਸਤਿਗੁਰਾਂ ਨੇ ਵਗਾਈ, ਇਹਦੇ ਨਾਲ ਭਲਾ ਹੈ ਸਾਡਾ ਗੁਰੂ ਤੇ ਪਿਆਰਿਓ। ਭੱਟ ਕਹਿ ਰਹੇ ਨੇ ਗੁਰੂ ਅਮਰਦਾਸ ਪਿਤਾ ਜੀ ਦੀ ਮਹਿਮਾ ਕਰਦੇ ਨੇ, ਉਹ ਨਾਮ ਜਿਹੜਾ ਗੁਰੂ ਜੀ ਨੇ ਵਰਤਾਇਆ ਏ ਉਹਦੀ ਮਹਿਮਾ ਕਹਿ।
ਸੋਈ ਨਾਮ ਅਸਲ ਭਗਤਾ ਭਵ ਤਾਰਨ ਅਮਰਦਾਸ ਗੁਰ ਕੋ ਪੁਰਿਆ।
ਕਹਿਣ ਲੱਗੇ ਕੋਈ ਨਾਮ ਗੁਰੂ ਅਮਰਦਾਸ ਪਿਤਾ ਵਿੱਚ ਪ੍ਰਗਟ ਹੋ ਗਿਆ ਜਿਹੜਾ ਕਿਸੇ ਤੋਂ ਛਲਿਆ ਹੀ ਨਾ ਜਾਂਦਾ। ਨਾਮ ਉਹ ਨਾਮ ਹੀ ਜੇ ਮਾਲਕ ਦੇ ਘਰ
ਸਿਮਰੈ ਸੋਈ ਨਾਮ ਜਖ ਅਰ ਕਿੰਨਰ ਸਾਧਕ ਸਿਰਦ ਸਮਾਧ ਹਰਾ।
ਪਿਆਰ ਨਾਲ ਗੁਰੂ ਕੇ ਪਿਆਰੇ ਨਾਮ ਦੀ ਮਹਿਮਾ ਲਗਾਤਾਰ ਚੱਲਣੀ, ਜਦੋਂ ਬਾਣੀ ਚੱਲਦੀ ਉਦੋਂ ਸਗੋਂ ਵਧੇਰੇ ਧਿਆਨ ਦਿਆ ਕਰੋ। ਇਹ ਨਹੀਂ ਵੀ ਹੁਣ ਕਥਾ ਕਹਾਣੀ ਮੁੱਕੀ ਏ ਤੇ ਅਸੀਂ ਚੁੱਪ ਕਰਕੇ ਸੁਸਤ ਹੋ ਜਾਈਏ, ਨਹੀਂ ਉੱਥੇ ਲਿਆਉਣ ਲਈ ਤਾਂ ਇਤਨਾ ਸਮਾਂ ਲਗਾਈਦਾ। ਹੁਣ ਭੱਟ ਜੀ ਕਹਿੰਦੇ ਕੋਈ ਨਾਮ ਸਿਮਰੈ ਸੋਈ ਨਾਮ, ਕਹਿੰਦੇ ਕਦੇ ਇਹ ਨਾਮ ਦੀ ਤਾਕਤ ਸੀ ਜਿਹਨੂੰ ਕੁਬੇਰ ਤੇ ਦੇਵਤੇ ਜਖ ਕਿੰਨਰ ਸਾਧਕ ਸਿੱਧ ਲੋਕਾਂ ਨੇ ਭਾਈ ਇਸੇ ਨਾਮ ਦੀ ਕੀ ਟੇਕ ਲੈ ਕੇ ਆਪਣੇ ਪਾਪਾਂ ਨੂੰ ਹਰਿਆ ਸੇ।
ਨਖਿਅਤ ਅਵਰ ਧਰੂ ਮੰਡਲ ਨਾਰਦਾਦ ਪ੍ਰਹਿਲਾਦ ਵਰਾ।
ਗੁਰੂ ਕੇ ਕਰਿਓ ਇਹ ਨਛੱਤਰ ਨਖਿਅਤਰ ਧਰੂ ਮੰਡਲ ਇਹ ਜਿਤਨੇ ਕਰਨ ਨਾਰਦ ਆਦਿ ਪ੍ਰਹਿਲਾਦ ਵਰਗੇ ਇਹ ਸਾਰੇ ਭਗਤਾਂ ਨੇ ਕੀ ਕੀਤਾ ਗੁਰੂ ਕੇ ਪਿਆਰਿਓ, ਇਸੇ ਨਾਮ ਦੀ ਕੀ ਟੇਕ ਲਈ ਤੈ, ਇਸੇ ਨਾਮ ਦੀ ਕੀ ਬਦੌਲਤ ਹੈ, ਉਹਨਾਂ ਦੀ ਇਹ ਮਹਿਮਾ ਤੇ ਲੋਕ ਉਹਨਾਂ ਨੂੰ ਜਾਣਦੇ ਕੰਨ।
ਸਸੀਅਰ ਅਰ ਸੂਰ ਨਾਮ ਉਲਾਸਹਿ ਸੈਲ ਲੋ ਜਿਨ ਉਧਰਿਆ।
ਸੂਰਜ ਤੇ ਚੰਦਰਮਾ ਵੀ ਗੁਰੂ ਕੇ ਪਿਆਰਿਓ ਇਸੇ ਰੱਬ ਦੀ ਨਾਮ ਨੂੰ ਲੋਚਦੇ ਰਹੇ, ਉਹਨਾਂ ਕੋਲੇ ਤਾਕਤ ਲਈਏ। ਇਹ ਸੈਲ ਕਹਿੰਦੇ ਪੱਥਰ ਨੂੰ, ਪੱਥਰ ਵਰਗੇ ਕਠੋਰ ਚਿੱਤ ਵੀ ਜਿਹੜੇ ਜੀਵ ਸਨ ਪਾਪੀ ਉਹਨਾਂ ਨੂੰ ਵੀ ਇਸੇ ਨਾਮ ਨੇ ਤਾਰਿਆ ਸੀ। ਵੇਖਦੇ ਸੀ ਨਾ ਗਣਕਾ ਕਿਤਨੀ ਪਾਪਣ, ਹੁਣ ਤੋਤੇ ਦੇ ਰਾਹੀਂ ਮਹਾਤਮਾ ਨੇ ਨਾਮ ਜਪਾਇਆ ਤੇ ਗਣਕਾ ਵੀ ਤਰ ਗਏ।
ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕੋ ਪੁਰਿਆ।
ਵਰਤਰੇ ਕਹਿੰਦੇ ਕੋਈ ਨਾਮ ਜਿਹੜਾ ਭਗਤਾਂ ਨੂੰ ਜਿਸ ਨਾਮ ਨੇ ਤਾਰਿਆ, ਕੋਈ ਨਾਮ ਅਕਾਲ ਪੁਰਖ ਦਾ ਗੁਰੂ ਅਮਰਦਾਸ ਪਿਤਾ ਦੇ ਵਿੱਚ ਭਾਈ ਪ੍ਰਗਟ ਹੈ, ਉਹਨਾਂ ਦੀ ਰਚਨਾ ਤੋਂ ਪ੍ਰਤੱਖ ਨਿਕਲ ਰਿਹਾ ਹੈ।
ਕੋਈ ਨਾਮ ਸਿਮਰ ਨਵਨਾਥ ਨਿਰੰਜਨ ਸਿਰ ਸੰਕਾਦ ਸਮੁਦਰਿਆ।
ਕੋਈ ਨਾਮ ਹੈ ਜਿਹਨੂੰ ਕਦੇ ਨੌ ਨਾਕਾਂ ਨੇ ਸਿਮਰਿਆ ਸੀ, ਮਾਇਆ ਦੀ ਕਾਲਕ ਤੋਂ ਰਹਿ ਪ੍ਰਭੂ ਦੇ ਨਾਮ ਨੂੰ ਸ਼ਿਵ ਜੀ ਨੇ ਸਨਕ ਆਦਿ ਗੁਰੂ ਕੇ ਪਿਆਰੇ ਬ੍ਰਹਮਾ ਦੇ ਚਾਰੇ ਪੁੱਤਰ ਵੀ ਇਸੇ ਨਾਮ ਦੇ ਦੁਆਰਾ ਹੀ ਉਹਨਾਂ ਦਾ ਭਲਾ ਹੋਇਆ ਸੀ।
ਚੌਰਾਸੀ ਹੀ ਸਿੱਧ ਬੁੱਧ ਕਰਾਤੇ ਅੰਬਰੀਕ ਭਵ ਜਲ ਤਰਿਆ।
ਜਿਹੜੇ 84 ਸਿੱਧ ਸਨ ਬੁੱਧ ਲੋਕ ਗਿਆਨਵਾਨ, ਉਹ ਵੀ ਇਸੇ ਨਾਮ ਵਿੱਚ ਹੀ ਆਪਣੇ ਆਪ ਨੂੰ ਰੰਗਣ ਦਾ ਯਤਨ ਕਰਦੇ ਰਹੇ। ਅਮਰੀਕ ਰਾਜਾ ਉਹ ਵੀ ਭਗਤ ਉਹਨੂੰ ਕਿਹਾ, ਉਹ ਵੀ ਭਵ ਸਾਗਰ ਤੇ ਪਾਰ ਹੋਇਆ ਸੀ। ਅਮਰੀਕ ਰਾਜਾ ਸੀ ਨਾ ਜੇ ਇਹਨਾਂ ਸਾਰਿਆਂ ਦੀਆਂ ਸਾਖੀਆਂ ਵਿਚਾਰਾਂਗੇ ਤੇ ਲੰਬਾ ਕੰਮ ਬਹੁਤ ਮਤਲਬ ਭੱਟਾਂ ਦਾ ਤੇ ਸਤਪੁਰਾਂ ਦਾ ਉਦਾਹਰਨ ਦੇਣ ਤੋਂ ਜਿਤਨੀਆਂ ਵੀ ਹਸਤੀਆਂ ਨੂੰ ਤੁਸੀਂ ਯਾਦ ਕਰਦੇ ਹੋ ਨਾ ਪੁਰਾਣਿਕਾਂ ਨੂੰ ਪਾਈ, ਉਹ ਇਸੇ ਨਾਮ ਦੀ ਉਹਨਾਂ ਨੇ ਟੇਕ ਲਈ ਸੀ, ਤੇ ਆਪਾਂ ਵੀ ਨਾਮ ਦੀ ਟੇਕ ਲਈਏ ਤੇ ਵੇੜੇ ਪਾਰ ਕਰੀਏ। ਇਹ ਮੇਰਾ ਜਿਵੇਂ ਦਾ ਧਰਮ ਸੀ, ਬਹੁਤ ਜ਼ਿਆਦਾ ਪਾਠ ਪੂਜਾ ਕਰਨਾ ਵਰਤ ਰੱਖਿਆ ਸੀ ਇਕਾਦਸ਼ੀ ਦਾ, ਤੇ ਜਦੋਂ ਵਰਤ ਇਹਦਾ ਪੂਰਾ ਹੋਣਾ ਸੀ ਦੁਆਦਸ਼ੀ ਦੇ ਚੜਿਆ ਉਹਦੇ ਨੇ ਕੁਝ ਖਾਣਾ ਸੀ। ਜਦੋਂ ਐਨ ਥੋੜਾ ਜਿਹਾ ਵਕਤ ਰਹਿ ਗਿਆ ਨਾ, ਇਹ ਆਪਣਾ ਧਰਮ ਦੇ ਮੁਤਾਬਕ ਪਾਠ ਕਰ ਰਿਹਾ, ਜੋ ਵੀ ਤਾਂ ਨੇਮ ਸੀ, ਤੇ ਉਹਨਾਂ ਨੇ ਛਕਣਾ ਸੀ, ਭੁੱਖ ਲੱਗੀ ਸੀ ਬਹੁਤ, ਤੇ ਉਹਦੇ ਤੋਂ ਥੋੜਾ ਚਿਰ ਪਹਿਲਾਂ ਦਰਬਾਦਸ਼ਾਹ ਰਿਸ਼ੀ ਜੀ ਆ ਗਏ। ਇਹ ਪਿਆਰਿਓ ਵਧਾਈ ਘਟਾਈ ਗੱਲ ਨਹੀਂ, ਜੋ ਉਹਨਾਂ ਦੇ ਮਿਥਾਸ ਇਤਿਹਾਸ ਵਿਚ ਮਿਲਦੀ ਏ। ਭਾਈ ਗੁਰਦਾਸ ਸਾਹਿਬ ਨੇ ਵਾਰਾਂ ਵਿਚ ਇਹਨੂੰ ਬਿਆਨ ਵੀ ਕੀਤਾ ਏ, ਹੋਇਆ ਕਿ ਦਰਬਾਦਸ਼ਾਹ ਰਿਸ਼ੀ ਨੇ ਸੋਚਿਆ ਕਿ ਬਹੁਤ ਜਪ ਤਪ ਕਰ ਰਿਹਾ, ਇਹਨਾਂ ਦੇਵਤਿਆਂ ਨੂੰ ਖਤਰਾ ਰਹਿੰਦਾ ਏ ਬਈ ਕਦੇ ਮੇਰੇ ਤੋਂ ਵੱਧ ਭਗਤੀ ਹੋ ਗਈ ਤੇ ਮੇਰੇ ਤੋਂ ਪਦਵੀ ਉੱਚੀ ਨਾ ਲੰਘ ਜੇ, ਬੰਦੇ ਕਰਦੇ ਤੇ ਮੇਰੇ ਤੋਂ ਅੱਗੇ ਨਾ ਲੰਘ ਜੇ। ਸਭ ਤੋਂ ਖਤਰਾਵਾਦ ਹੁੰਦਾ ਇੰਦਰ ਦੇਵਤਾ ਨੂੰ, ਉਹ ਬੜੀ ਛੇਤੀ ਡੋਲ ਜਾਂਦਾ ਏ, ਜਿਹਦੀ ਭਗਤੀ ਵੱਧ ਗਈ ਉਹ ਭਗਤੀ ਭੰਗ ਕਰਨ ਤੇ ਲੱਗਾ ਰਹਿੰਦਾ ਹੈ। ਬਹੁਤੇ ਨਾ ਕਰਨ ਦਰਬਾਦਸ਼ਾਹ ਰਿਸ਼ੀ ਇਹਨਾਂ ਕ੍ਰੋਧੀ ਬਹੁਤ ਸੀ, ਤਾਂਸੀ ਸੁਭਾਅ ਦਾ, ਥੋੜਾ ਕੁ ਟਾਈਮ ਪਹਿਲਾਂ ਦੇ ਘਰ ਆ ਗਿਆ। ਹੁਣ ਜਦੋਂ ਘਰ ਆਇਆ ਏ, ਉਹ ਹੁਣ ਰਿਸ਼ੀ ਏ, ਉਹ ਕਹਿਣ ਲੱਗਾ ਵੀ ਸ਼ੁਕਰ ਏ ਤੁਸੀਂ ਆ ਗਏ ਹੋ। ਕਹਿਣ ਲੱਗੇ ਵੀ ਦੇਖੋ ਵਰਤ ਦਾ ਸਮਾਂ ਏ ਤੇ ਮੈਂ ਇਸ਼ਨਾਨ ਕਰਕੇ ਆਉਂਦਾ ਤੇ ਬਾਅਦ ਵਿਚ ਤੁਹਾਡਾ ਵਰਤ ਖੁਲਾ ਪਾਂਗੇ। ਹੁਣ ਅਮਰੀਕ ਨੂੰ ਭੁੱਖ ਲੱਗੀ ਏ, ਨਾਲੇ ਦੁਆਦਸ਼ੀ ਅਗਲਾ ਜਿਹੜਾ ਉਹਦਾ ਟਾਈਮ ਮਿਥਿਆ ਸੀ ਸਮਾਂ, ਉਦੋਂ ਛਕਣਾ ਸੀ, ਉਦੋਂ ਥੋੜਾ ਚਿਰ ਪਹਿਲਾਂ ਉਹ ਇਸ਼ਨਾਨ ਕਰਨ ਚਲੇ ਗਏ, ਮੁੜ ਕੇ ਆਏ ਨੀ। ਉਹਨੇ ਉਹ ਜਾਣ ਕੇ ਦੇਖ ਕਰ ਰਿਹਾ ਸੀ ਕਿ ਤ੍ਰਿਦਸ਼ੀ ਆ ਜਾਵੇ, ਇਹਦਾ ਵਰਤ ਭੰਗ ਹੋ ਜਾਵੇ। ਅਮਰੀਕ ਜੀ ਨੂੰ ਭੁੱਖ ਲੱਗਦੀ ਏ, ਉਹਨੂੰ ਬਹੁਤ ਸਮਾਂ ਉਡੀਕਿਆ, ਕਹਿੰਦਾ ਉਧਰੋਂ ਮੇਰੇ ਨੇਮ ਵੀ ਟੁੱਟਣਾ ਏ, ਭੁੱਖ ਤੇ ਜੇ ਸਹਾਰ ਖਾਂਗਾ ਤੇ ਠੀਕ ਏ, ਉਦੋਂ ਵਰਤ ਤੋੜਨਾ ਵੀ ਉਸ ਕਿਸੇ ਸਮੇਂ ਤੇ ਹੁੰਦਾ, ਰੱਖਣ ਦਾ ਵੀ ਸਮਾਂ ਤੇ ਤੋੜਨ ਦਾ ਵੀ। ਮਾਲਕ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਬਾਹਰ ਕੱਢਿਆ ਏ, ਸਾਨੂੰ ਤੋਂ ਕਮੇ ਅਲਪ ਆਹਾਰ ਸਰੂਪ ਸਿੰਘ ਇੰਦਰਾ ਦਇਆ ਸ਼ਮਾ ਤਨ ਪ੍ਰੀਤ, ਸਾਨੂੰ ਧੋਖਾ ਪਾਈ ਅੱਖਾਂ ਨੂੰ ਵਰਤ ਰੱਖਣਾ ਕਿ ਇਹ ਪਰਾਤਾ ਰੂਪ ਨਾ ਤੱਕਣ, ਕੰਨਾਂ ਨੂੰ ਨਿੰਦਾ ਤੋਂ ਬਚਾਉਣਾ, ਸਾਡੇ ਵਿਚ ਵਰਤ ਇਹ ਨਹੀਂ। ਤੋ ਕਹਿ ਅਮਰੀਕ ਜੀ ਨੇ ਜਦੋਂ ਵਰਤ ਰੱਖਿਆ ਸੀ, ਦਰਬਾਦਸ਼ਾਹ ਜੀ ਆਏ ਨੀ, ਉਹਨਾਂ ਨੇ ਆਪਣੇ ਟਾਪਰਾਂ ਦੀ ਪੂਜਾ ਕਰਕੇ ਚਰਨ ਧੋਤੇ, ਚਰਨਾਮ੍ਰਿਤ ਪੀਤਾ ਤੇ ਭੋਜਨ ਛਕ ਲਿਆ। ਜਦੋਂ ਦਰਬਾਦਸ਼ਾਹ ਜੀ ਆਏ, ਗੁੱਸੇ ਚ ਆ ਗਏ, ਕਿਉਂਕਿ ਤਿਆਰੀ ਸੀ ਸ਼ਰਾਪ ਦੇਣ ਦੀ, ਇਹਦੇ ਸਿਰ ਚ ਜਟਾਵਾਂ ਸਨ, ਇੱਕ ਜਟਾ ਤੋੜੀ ਆਪਣੇ ਸਿਰ ਚੋ, ਨਾਲ ਬਚਨ ਦਿੱਤਾ ਕਿ ਚੰਦੇ ਬਣ ਕੇ ਨਾ ਇਹਨੂੰ ਚੰਬੜ ਜਾਏ, ਇਹਨੂੰ ਖਤਮ ਕਰ ਜਾਏ। ਜਦੋਂ ਹੀ ਉਸ ਨੇ ਨਾ ਉਹ ਆਪਣੇ ਸਿਰ ਦੀ ਇੱਕ ਜਟਾ ਕੱਢੀ, ਤੋੜ ਕੇ ਸੁੱਟੇ, ਤੇ ਅਮਰੀਕ ਦਾ ਤੇ ਕਸੂਰ ਪਾਏ ਨੇ, ਉਹਨੇ ਇੱਕੋ ਆਖਿਆ ਕਿ ਨਿਰੰਕਾਰ ਮੇਰੇ ਤੇ ਮੇਰ ਕਾਰ ਤੇਰਾ ਕਸੂਰ ਪਾਏ ਨੇ। ਬਸ ਉਹ ਭਗਤ ਦੇ ਅੰਦਰੋਂ ਆਵਾਜ਼ ਸੁਣੀ ਗਈ, ਉਹ ਸੁਦਰਸ਼ਨ ਚੱਕਰ ਬਣ ਗਿਆ, ਉਹਦੀ ਜਟਾ ਬਜਾਏ ਅਮਰੀਕ ਤੇ ਚੱਲਦੀ ਉਹ ਉਲਟੀ ਇਹਦੇ ਵੱਲ ਪਹੁੰਚ ਰਿਹਾ ਚੱਕਰ ਜਿਹੜਾ ਸੀ। ਉਹ ਚੱਕਰ ਜਦੋਂ ਹੋਇਆ ਪਿੱਛੇ ਤੇ ਦੌੜ ਪਿਆ ਆਪਣੀ ਸ਼ਕਤੀ ਨਾਲ ਬ੍ਰਹਮਾ ਕੋਲ ਗਿਆ, ਉਹਨੇ ਨਾ ਕੀਤੀ ਮੈਂ ਨਹੀਂ ਬਚਾ ਸਕਦਾ, ਵਿਸ਼ਨੂੰ ਕੋਲ ਗਿਆ, ਸਾਰੇ ਜਿਤਨੇ ਦੇਵਤੇ ਸੀ ਜਿਤਨੀਆਂ ਪੁਰੀਆਂ ਸਨ, ਪਿਆਰਿਓ ਪ੍ਰਤਾਪਪੁਰੀ ਉੱਥੇ ਗਿਆ, ਇੰਦਰਪੁਰੀ ਗਿਆ, ਸਭ ਕਹਿੰਦੇ ਹੋ ਇਸ ਚੱਕਰ ਤੋਂ ਅਸੀਂ ਕੋਈ ਨਹੀਂ ਜੇ ਬਚਾ ਸਕਦੇ। ਜਦੋਂ ਅਖੀਰ ਇਹਨਾਂ ਦਾ ਮੁਖੀ ਉਸ ਵਕਤ ਕਹਿੰਦੇ ਵਿਸ਼ਨੂੰ ਭਗਵਾਨ, ਕਹਿੰਦੇ ਉਹ ਕਹਿੰਦੇ ਮੈਂ ਵੀ ਨਹੀਂ ਬਚਾ ਸਕਦਾ, ਕੌਣ ਬਚਾਏਗਾ, ਕਹਿੰਦੇ ਉਹ ਅਮਰੀਕ ਭਗਤ ਦੇ ਚਰਨੀ ਪੈ ਜਾ, ਉਹਦੇ ਕੋਲ ਰੱਬ ਦਾ ਨਾਮ ਵੀ ਉਹਦੀ ਤਾਕਤ ਵੱਡੀ ਆ, ਜੇ ਉਹ ਤੈਨੂੰ ਮਾਫ਼ ਕਰੇ ਤੇ ਤੂੰ ਬਚ ਸਕਦਾ ਏ, ਤੇ ਬਚਾ ਨਹੀਂ ਸਕਦੇ। ਉਹਦੇ ਉੱਪਰ ਚੁਲ ਰਿਹਾ ਕਿ ਹੁਣੇ ਕੱਟਿਆ ਤੇ ਹੁਣੇ ਕੱਟਿਆ। ਜਦੋਂ ਗਏ ਮੁੜ ਕੇ ਅਮਰੀਕ ਦੇ ਚਰਨੀ ਢੱਠਾ ਮੇਰੇ ਤੋਂ ਭੁੱਲ ਲੋ ਕਿ ਮੈਨੂੰ ਬਖਸ਼ ਲੈ, ਵਾਸਤਾ ਉਹਦਾ ਮੈਨੂੰ ਬਖਸ਼ ਲੈ। ਉਹਨੇ ਅਰਦਾਸ ਕੀਤੀ ਕਿ ਨਿਰੰਕਾਰ ਇਹਨਾਂ ਦੀ ਰਾਖੀ ਕਰ, ਤਾਂ ਸੁਦਰਸ਼ਨ ਚੱਕਰ ਜਿਹੜਾ ਸੀ ਉਹ ਚੱਕਰ ਦੇ ਮਗਰ ਜਿਹਨੇ ਮਾਰਨਾ ਸੀ ਇਹਨੂੰ ਖਤਮ ਕਰਨਾ ਸੀ ਆਪੇ ਪਾਚੜੀਏ ਸੀ ਇਹ ਆਪੇ ਇਹੋ ਜਿਹਾ ਕਰਮ ਕਰ ਬੈਠਾ ਫਿਰ ਚਰਨੀ ਪਿਆ ਮਾਫੀ ਮੰਗੇ ਪੰਡ ਜੀ ਕਹਿੰਦੇ ਜਿਵੇਂ ਅਮਰੀਕ ਭਗਤ ਨੂੰ ਨਾਮ ਤੇ ਤਾਰ ਕੇ ਵੱਡਾ ਕੀਤਾ ਉਹਦਾ ਕੁਛ ਵੀ ਨੀ ਵਿਗਾੜ ਸਕਦੇ ਦੁਰਵਾਸਾ ਵਰਗੇ ਤੁਹਾਡਾ ਕੋਈ ਕੀ ਵਿਗਾੜ ਸਕੇਗਾ ਪਿਆਰੋ ਅੱਜ ਵੀ ਆ ਜਿੰਨੇ ਤਰੀ ਧਾਗੇ ਦਿੰਦੇ ਨੇ ਨਾ ਇਹਨਾਂ ਦਾ ਆਪਣਾ ਬਹੁਤ ਬੁਰਾ ਕਾਲ ਹੁੰਦਾ ਜੀ ਤੁਸੀਂ ਚੁੱਪ ਕਰਕੇ ਉਹ ਪੁੱਛ ਕੇ ਆ ਜਾਂਦੇ ਹੋ ਨਾ ਮਾਲਕ ਨੇ ਸੰਗਤ ਨੂੰ ਬਚਾਇਆ ਜਿਹੜੇ ਵੀਰ ਜਾਂਦੇ ਨੇ ਮੈਂ ਉਹਨਾਂ ਦੀ ਗੱਲ ਕਰਦਾ ਵਾ ਉਹ ਕਹਿੰਦੇ ਇਹਨਾਂ ਕੋ ਪੈਸਾ ਰੱਖ ਦੋ ਤੇ ਜਾਓ ਗੁਆਂਢੀਆਂ ਦੇ ਬੱਚਿਆਂ ਦੀ ਮੌਤ ਜਾਂ ਸੱਸ ਤੇ ਕੋਈ ਜਾਦੂ ਸਹੁਰੇ ਤੇ ਜਾਦੂ ਸੱਸ ਨੂੰ ਦੀ ਕੋਈ ਤਬੀਤ ਲਿਆ ਲਈਏ ਜਾਂ ਸ਼ਰੀਕੇ ਨਾਲ ਕੁਝ ਕਰਵਾਉਂਦੇ ਖੁਸ਼ ਹੁੰਦੇ ਹੋ ਉਹਦਾ ਕਿਸੇ ਦਾ ਘਰ ਉਜਾੜਨ ਦਾ ਰੱਬ ਕਦੇ ਆਪਣਾ ਨੀ ਘਰ ਵਸਣ ਦੇਣਾ ਤੁਸੀਂ ਰੋਜ਼ ਅਖਬਾਰਾਂ ਚ ਪੜ੍ਹਦੇ ਹੋ ਕਿਤਨਾ ਕਿਤਨਾ ਪੈਸਾ ਕਮਾਉਣ ਵਾਲੇ ਲੋਕ ਮੁੜ ਕੇ ਇਹਨਾਂ ਦਾ ਕਿਤਨਾ ਮੰਦਾ ਹਾਲ ਹੁੰਦਾ ਹੈ ਇਹ ਚੀਜ਼ਾਂ ਚੰਗੀਆਂ ਤੇ ਲੱਗਦੀਆਂ ਨੇ ਪਰ ਉਲਟੀਆਂ ਪੈਂਦੀਆਂ ਜੀ ਗੁਰੂ ਨਾਨਕ ਪਿਤਾ ਦੇ ਘਰ ਨਾਮ ਦੀ ਵਡਿਆਈ ਜਿਤਨੇ ਸਤਿਗੁਰੂ ਤੇ ਬਖਸ਼ੇ ਗੁਰਸਿੱਖ ਮਾਂ ਪੁਰਸ਼ ਹੋਣਗੇ ਉਹ ਕਦੇ ਇਸ ਤਰ੍ਹਾਂ ਨੂੰ ਕਰਨਗੇ ਉਹ ਨਾਮ ਤੇ ਬਾਣੀ ਦੀ ਟੇਕ ਦਵਾ ਕੇ ਸਾਡਾ ਭਲਾ ਕਰਨਗੇ ਪਰ ਤੁਹਾਨੂੰ ਇਹ ਨੀ ਕਦੇ ਕਹਿਣਗੇ ਤੁਸੀਂ ਨਾਮ ਜਪੋ ਤੇ ਗੁਆਂਢੀ ਕਹਿੰਦਾ ਉਹਨਾਂ ਦੇ ਬੱਚੇ ਦਾ ਨੁਕਸਾਨ ਹੋ ਜਾਏਗਾ ਜਾਂ ਕਿਸੇ ਨੂੰਹ ਦਾ ਜਾਂ ਸੱਸ ਦਾ ਨਹੀਂ ਕਹਿਣਗੇ ਨਾਮ ਜਪੋ ਤੇਰੇ ਸੱਸ ਸਹੁਰੇ ਦਾ ਵੀ ਭਲਾ ਹੋ ਜਾਏਗਾ ਤੇਰਾ ਵੀ ਹੋ ਜਾਏਗਾ ਨਾਮ ਜਪੋ ਸ਼ਤਰੂ ਤੇ ਸਭ ਭੋਵਣ ਮੀਤੇ ਮੀਤਾ ਜਿਹੜੇ ਦੁਸ਼ਮਣ ਨੇ ਉਹ ਵੀ ਮਿੱਤਰ ਬਣ ਜਾਣਗੇ ਨਾਮ ਤੇ ਦੁਸ਼ਮਣਾਂ ਨੂੰ ਮਿੱਤਰ ਬਣਾਉਂਦਾ ਤੇ ਇਹ ਲੋਕ ਜਿਹੜੇ ਐਸੋ ਜਿਹੀਆਂ ਡਟਾਵਾਂ ਛੱਡਣ ਵਾਲੇ ਪਿਆਰਿਓ ਕਿਸੇ ਦਾ ਨਹੀਂ ਆਪਣਾ ਵੀ ਭਾਰੀ ਨੁਕਸਾਨ ਕਰਾਉਂਦੇ ਸਾਨੂੰ ਹੁਕਮ ਤਾਂ ਸਤਿਗੁਰੂ ਜੀ ਕਰਦੇ ਨੇ ਤੁਸੀਂ ਨਾ ਭਰਮ ਵਿੱਚ ਪਿਆ ਕਰੋ ਇੱਕੋ ਵਾਹਿਗੁਰੂ ਵਾਹਿਗੁਰੂ ਕਰ ਲਿਆ ਜਦੋਂ ਮੌਕਾ ਮਿਲਿਆ ਭੱਟ ਜੀ ਇੱਥੇ ਕਹਿ ਰਹੇ ਨੇ ਅਮਰੀਕ ਦਾ ਵੀ ਭਾਈ ਪਵਜਲ ਤੋਂ ਪਾਰ ਹੋਇਆ ਤੇ ਨਾਮ ਦੇ ਸਦਕਾ
ਦੋ ਅਕਰੂਰ ਤ੍ਰਿਲੋਚਨ ਨਾਮਾ ਕਲ ਕਬੀਰ ਕਿਲ ਵਿਖਾਰਿਆ
ਨਾਮ ਲੈ ਨੇ ਉਦੋ ਜੀ ਹੋਏ ਨੇ ਅਕਰੂਰ ਭਗਤ ਤ੍ਰਿਲੋਚਨ ਜੀ ਭਗਤ ਨਾਮਦੇਵ ਜੀ ਭਗਤ ਕਬੀਰ ਜੀ ਕਲਯੁਗ ਦੇ ਅੰਦਰ ਪਾਈ ਜਿਹੜੇ ਕਿਲ ਵਿੱਚ ਪਾਪ ਇਹਨਾਂ ਦੇ ਮੁਕੇ ਤੇ ਭਗਤ ਬਣੇ ਇਸੇ ਨਾਮ ਦੀ ਬਦੌਲਤ ਤੇ ਕਲਾ ਵਰਤੇ
ਹੋਈ ਨਾਮ ਅਸਲ ਭਗਤ ਭਵ ਤਾਰਨ ਅਮਰਦਾਸ ਗੁਰ ਕੋ ਫੁਲਿਆ
ਸ਼ਬਦ ਹੁੰਦੇ ਨਾ ਸੋਈ ਨਾਮ ਉਹੀ ਨਾਮ ਹੈ ਭਾਈ ਜਿਹੜਾ ਜਿਹੜਾ ਕਿਸੇ ਤੋਂ ਛੜਿਆ ਨਹੀਂ ਜਾ ਸਕਦਾ ਭਗਤਾਂ ਨੂੰ ਤਾਰਦਾ ਰਿਹਾ ਉਹ ਹੁਣ ਗੁਰੂ ਅਮਰਦਾਸ ਪਿਤਾ ਵਿੱਚ ਇਹ ਸ਼ਬਦ ਕੁਝ ਕਹਿੰਦਾ ਜੇ ਉਹ ਕਹਿੰਦੇ ਪਹਿਲਾਂ ਤੇ ਲੋਕੀ ਕਹਿੰਦੇ ਸੀ ਨਾਮ ਲਈਏ ਕਿੱਥੋਂ ਅੱਜ ਤੱਕ ਵੀ ਬੜੇ ਲੋਕਾਂ ਨੂੰ ਮੁਸ਼ਕਲ ਏ ਵੀ ਨਾਮ ਕਿੱਥੋਂ ਲਈਏ ਕੋਈ ਨਾਮ ਦਿੰਦਾ ਕੰਨਾ ਮੰਨਾ ਪੁਰ ਕਰ ਦਿੰਦਾ ਏ ਕੋਈ ਕਹਿੰਦਾ ਕਿਸੇ ਨੂੰ ਦੱਸਣਾ ਨੀ ਕਹਿਣ ਲੱਗੇ ਉਹ ਨਾਮ ਵੰਡਦੇ ਪਏ ਨੇ ਗੁਰੂ ਅਮਰਦਾਸ ਪਿਤਾ ਮਹਾਰਾਜ ਹੁਣ ਸਾਡੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਵਿੱਚ ਉਹ ਜੋੜ ਤੇ ਕਹਿੰਦੇ ਉਧਰ ਧਿਆਨ ਦਵਾਉਂਦੇ ਭੱਟ ਜੀ ਰੋਜ਼ ਕਹਿੰਦੇ ਉਹ ਨਾਮ ਗੁਰੂ ਅਮਰਦਾਸ ਪਿਤਾ ਜੀ ਦੇ ਕੋਲੋਂ ਅੱਜ ਵੀ ਮਿਲਦਾ ਪਿਆ ਜੇ ਉਹ ਲੈ ਕੇ ਬੇੜੇ ਪਾਰ ਕਰੋ
ਤਿਤ ਨਾਮ ਲਾਗ ਤੇ ਤੀਸ ਧਿਆਵੇ ਹੈ ਜਤੀ ਤਪੀਸਰ ਮਨ ਵਸਿਆ
ਉਸੇ ਨਾਮ ਵਿੱਚ ਹੀ ਲੱਗੇ ਸਨ 33 ਕਰੋੜ ਦੇਵੀ ਦੇਵਤੇ ਉਸੇ ਨੂੰ ਜਤੀ ਲੋਕਾਂ ਨੇ ਤਪੀਸਰਾਂ ਨੇ ਇਸੇ ਨੂੰ ਮਨ ਵਿੱਚ ਵਸਾਇਆ ਸੀ
ਹੋਈ ਨਾਮ ਸਿਮਰ ਗੰਗੇ ਪਿਤਾਮਹ ਚਰਨ ਚਿਤ ਅੰਮ੍ਰਿਤ ਰਸਿਆ
ਗੰਗੇ ਪਿਤਾਮੇ ਗੰਗਾ ਦਾ ਪੁੱਤਰ ਭੀਸ਼ਮ ਪਿਤਾਮਾ ਤੇ ਕਾਰਪਾਂ ਪਾਂਡੂਆਂ ਦਾ ਦਾਦਾ ਸੀ ਕਹਿੰਦੇ ਉਹਨੇ ਵੀ ਇਸੇ ਭਾਈ ਨਾਮ ਰੂਪੀ ਚਰਨਾਂ ਨੂੰ ਹੀ ਇਹ ਚਰਨਾਮ੍ਰਿਤ ਨੂੰ ਆਪਣੇ ਅੰਦਰ ਵਸਾਇਆ ਸੀ
ਨਾਮ ਗੁਰੂ ਗੰਭੀਰ ਕਰੂ ਮਤ ਸਤਕਰ ਸੰਗਤ ਉਧਰੀਆ
ਥੋੜਾ ਜਿਹਾ ਇਹਦਾ ਪਾਠ ਵੱਲ ਧਿਆਨ ਦਿਆ ਜੇ ਕਹਿੰਦੇ ਤਿਤ ਨਾਮ ਗੁਰੂ ਇੱਥੇ ਥੋੜਾ ਰੁਕਣਾ ਵਿਸਰਾਮ ਤੇ ਇੱਕ ਜਮਕੇ ਇੱਕ ਠਮਕੇ ਜਦੋਂ ਸੰਚਾ ਕਰਾਉਂਦੇ ਨੇ ਪਿਆਰੇ ਵਿਦਵਾਨ ਉਸਤਾਦ ਲੋਕ ਉਦੋਂ ਦੱਸਦੇ ਨੇ ਵਿਸਰਾਮ ਹੁੰਦਾ ਜਿੱਥੇ ਪੂਰਾ ਇੱਕ ਪੰਕੀ ਵਿੱਚ ਰੁਕਣਾ ਉਦੋਂ ਬਾਅਦ ਜਮਕੀ ਚਮਕੀ ਤੇ ਥੋੜਾ ਜਿਹਾ ਰੁਕਾਂਗੇ ਤਾਂ ਕਿ ਉਹ ਪਾਠ ਵੱਖਰਾ ਹੋਵੇ ਤੇ ਅਰਥ ਸਮਝ ਪਾਉਣਗੇ ਉਸ ਤਰ੍ਹਾਂ ਸਵਈਆਂ ਵਿੱਚ ਤਿਤ ਨਾਮ ਗੁਰੂ ਕਹਿ ਭਾਈ ਗੁਰੂ ਅੰਗਦ ਪਿਤਾ ਮਹਾਰਾਜ ਗੁਰੂ ਨਾਨਕ ਸਾਹਿਬ ਉਸੇ ਨਾਮ ਵਿਚ ਹੀ ਰਹੇ ਨੇ। ਅੱਗੇ ਬਚੇ ਨੇ ਕੌਣ? ਗੰਭੀਰ, ਉਹ ਗੁਰੂ ਸਾਹਿਬ ਜਿਹੜੇ ਗੈਰ ਗੰਭੀਰ ਨੇ, ਗਰੂ ਤਾਂ ਵੱਟੀ ਗਰੂ ਮਤ ਉੱਚੀ ਮਤ ਵਾਲੇ ਸਤ ਤਾੜ ਸੰਗਤ ਉਦਰੀਆ ਪਾਏ। ਉਹ ਹੁਣ ਗੁਰੂ ਅਮਰਦਾਸ ਪਿਤਾ ਜੀ ਨੇ ਵੀ ਉਸੇ ਨਾਮ ਨੂੰ ਸਤ ਕੀਤਾ, ਸਤ ਕਰਨਾ ਸ਼ਰਧਾ ਵਿਚ ਆ ਕੇ ਉਸ ਬਚਨ ਨੂੰ ਕਮਾਇਆ, ਸੰਗਤ ਕੀਤੀ ਏ ਉਸੇ ਨਾਮ ਦੀ, ਉਸ ਉੱਚੀ ਮਤ ਵਾਲੇ ਗੁਰੂ ਦੀ, ਗੈਰ ਗੰਭੀਰ ਗੁਰੂ ਦੀ ਜਿਹਦੇ ਕੋਲ ਇਹ ਨਾਮ ਸੀ। ਹੁਣ ਉਹੀ ਸਾਰੇ ਗੁਣ ਗੁਰੂ ਅਮਰਦਾਸ ਪਿਤਾ ਜੀ ਵਿਚ ਕਨ
ਸੋਈ ਨਾਮ ਅਸਲ ਭਗਤ ਭਵ ਤਾਰਨ ਅਮਰਦਾਸ ਗੁਰ ਕੋ ਪੁਰਿਆ।
ਉਹੀ ਨਾਮ ਭਗਤਾਂ ਨੂੰ ਤਾਰਨ ਵਾਲਾ ਗੁਰੂ ਅਮਰਦਾਸ ਪਿਤਾ ਜੀ ਦੇ ਅੰਦਰ ਪ੍ਰਗਟ ਹੋਇਆ ਕੈ।
ਨਾਮ ਕਿਰਤ ਸੰਸਾਰ ਕਿਰਨ ਰਵ ਸੁਰ ਤਰ ਸਖ ਹੈ।
ਨਾਮ ਕਿਰਤ ਸੰਸਾਰ ਕਿਰਨ ਰਵ ਸੁਰ ਤਰ ਸਖ ਹੈ। ਤੁਲਨਾ ਕਰਦੇ ਨੇ ਪਾਈ ਗੁਰੂ ਅਮਰਦਾਸ ਪਿਤਾ ਮਹਾਰਾਜ ਇੱਕ ਰੁੱਖ ਦੀ ਤਰ੍ਹਾਂ, ਜਿਵੇਂ ਉਹਦੀਆਂ ਸ਼ਾਖਾ ਨੇ ਗੁਰੂ ਜੀ ਦੇ ਘਰ, ਸਾਰੀਆਂ ਸ਼ਾਖਾ ਨਾਮ ਦੀਆਂ ਪੈਲੀਆਂ ਹੋਈਆਂ ਨੇ। ਜਿਵੇਂ ਸਾਧ ਸੰਗਤ ਸੂਰਜ ਦੀਆਂ ਕਿਰਨਾਂ ਪ੍ਰਕਾਸ਼ਮਾਨ ਨੇ, ਪ੍ਰਕਾਸ਼ ਦਿੰਦੀਆਂ ਨੇ, ਇਸੇ ਤਰ੍ਹਾਂ ਨਾਮ ਜਗਤ ਵਿਚ ਸਤਿਗੁਰੂ ਪਹਿਲਾ ਰਹੇ ਨੇ। ਜਿਵੇਂ ਸੂਰਜ ਦੀ ਰੋਸ਼ਨੀ ਰਾਤ ਵਿਚ ਵੀ ਪਿਆਰਿਓ ਰਾਤ ਤੱਕ ਨੇ ਅਧੂਰ ਕਰਦੀ ਏ, ਪਿਆਰਿਓ ਕੱਚੇ ਪਲ ਪਕਾਉਂਦੀ ਏ, ਇਹ ਨਾਮ ਹੈ। ਇਹਦੇ ਨਾਲ ਹੀ ਸਿੱਖੀ ਸਾਡੀ ਭਰੋਸਾ ਪੱਕਦਾ ਏ, ਅਸੀਂ ਉਹਦੇ ਘਰ ਪ੍ਰਵਾਨ ਹੁੰਦੇ ਕਾਂ।
ਦੱਖਣ ਪੂਬ ਦੇਸ ਪੱਛਮ ਜਸ ਪੱਖ
ਉੱਤਰ ਦੱਖਣ ਪੂਬ ਦਾ ਅਰਥ ਪੂਰਬ ਤੋਂ ਭਾਵ ਚਾਰੇ ਪਾਸੇ ਉੱਤਰ ਦੱਖਣ ਪੂਰਬ ਪੱਛਮ ਭਾਈ ਇਹ ਨਾਮ ਦਾ ਹੀ ਤੇ ਗੁਰੂ ਜੀ ਦੇ ਘਰ ਦਾ ਬਣਿਆਈ ਨਾਮ ਦਾ ਜਸ ਹੋ ਰਿਹਾ ਹੈ। ਅਕਾਲ ਪੁਰਖ ਦੇ ਉਹਦੀ ਸਾਰੀ ਸ਼ਕਤੀ ਵੇਖਣੀ ਹੋਵੇ ਨਾ ਰੱਬ ਦੀ, ਤੇ ਉਹ ਨਾਮ ਦੁਆਰਾ ਹੀ ਅਸੀਂ ਵੇਖਾਂਗੇ ਸਾਰੀ ਤੇ ਕੀ ਉਹਦੀ ਸ਼ਕਤੀ ਕਿਣਕਾਂ ਹੀ ਜਦੋਂ ਮਿਲਦੀ ਤੇ ਬੰਦਾ ਸਮਾ ਜਾਂਦਾ ਉਹਦੇ ਅੰਦਰ, ਪਰ ਜਦੋਂ ਪਤਾ ਨੀ ਹੁੰਦਾ ਉਦੋਂ ਤੇ ਵੇਖਣਾ ਚਾਹੁੰਦਾ ਹੈ। ਤਾਂ ਕਹਿੰਦੇ ਉਹਦੀ ਸ਼ਕਤੀ ਕਿਹਦੇ ਨਾਲ ਹੀ ਇਹ ਖੰਡ ਬ੍ਰਹਿਮੰਡ ਕੜੇ ਕਨ
ਜੈ ਨਾਮ ਸਮਾਧਿਓ ਹਰਕ ਸੋਗ ਸਮ ਕਰ ਸਹਾਰੇ।
ਉਹ ਨਾਮ ਧੰਨ ਗੁਰੂ ਅਮਰਦਾਸ ਪਿਤਾ ਨੇ ਆਪਣੇ ਅੰਦਰ ਸੰਭਾਲਿਆ ਏ, ਉਹੀ ਸੰਗਤ ਨੂੰ ਵਰਤਾ ਰਹੇ ਨੇ। ਜਦੋਂ ਉਹ ਨਾਮ ਅੰਦਰ ਆਵੇ ਉਦੋਂ ਫਿਰ ਬੰਦਾ ਹਰਕ ਤੇ ਸੋਗ ਦੇ ਪ੍ਰਭਾਵ ਤੋਂ ਉੱਚਾ ਹੋ ਜਾਂਦਾ ਹੈ। ਖੁਸ਼ੀ ਵੇਲੇ ਵੀ ਉਹ ਅੰਦਰ ਟਿਕਿਆ, ਗਮੀ ਵੇਲੇ ਵੀ ਟਿਕਿਆ ਰਹੇਗਾ।
ਨਾਮ ਸਿਰੋਮਣ ਸਰਬ ਮੈਂ ਭਗਤ ਰਹੇ ਲਿਵਤਾਰਾ।
ਉਹ ਨਾਮ ਸ਼੍ਰੋਮਣੀ ਗੁਰੂ ਕੇ ਪਿਆਰਿਓ ਸਾਰਿਆਂ ਵਿੱਚੋਂ, ਤਾਂ ਹੀ ਸਾਰੇ ਭਗਤ ਆਪਣੀ ਲਿਵ ਉਹਦੇ ਅੰਦਰ ਜੋੜ ਕੇ ਰੱਖਦੇ ਕਨ।
ਹੋਈ ਨਾਮ ਉਦਾਰਤ ਅਮਰ ਗੁਰ ਤਸਦੀਓ ਕਰਤਾਰ।
ਕਹਿ ਲੱਗੇ ਕੋਈ ਨਾਮ ਰੂਪੀ ਪਦਾਰਥ ਗੁਰੂ ਨਾਨਕ ਸਾਹਿਬ ਜੀ ਨੇ ਤਰੁੱਟ ਕੇ ਦਿੱਤਾ ਏ ਕਰਤਾਰ ਨੇ ਗੁਰੂ ਅਮਰਦਾਸ ਪਿਤਾ ਨੂੰ, ਗੁਰੂ ਅੰਗਦ ਸਾਹਿਬ ਨੂੰ। ਫਿਰ ਗੁਰੂ ਅਮਰਦਾਸ ਪਿਤਾ ਕੋਲ ਆਏ, ਉਹ ਤਰੁੱਟ ਕੇ ਦਿੰਦੇ ਨੇ ਨਾਮ, ਉਹਨਾਂ ਦੀ ਨਿਸ਼ਾਨੀ ਏਕ ਹੈ। ਉਹ ਜੋ ਤਰੁੱਟ ਕੇ ਮਿਲਦਾ ਨਾਮ ਗੁਰੂ ਕੇ ਪਿਆਰਿਓ, ਉਸ ਨਾਮ ਦੀ ਮਹਿਮਾ ਕੁਝ ਹੋਰ ਕੈ। ਪਰ ਨਾਲ ਗੁਰੂ ਅਮਰਦਾਸ ਪਿਤਾ ਦੇ ਘਰ ਦੀ ਇੱਕ ਸਵਈਏ ਵਿਚ ਫਿਰ ਦਿਖਾਈ ਦਰਸ਼ਨ ਕਰਾਏ ਨੇ, ਕਿਉਂਕਿ ਸਾਡਾ ਪਤਾ ਹੈ ਨਾ ਵੀ ਜੇ ਸਾਡੀ ਲੋੜਾਂ ਦੀ ਗੱਲ ਨਾਲ ਨਾ ਹੋਏ ਤੇ ਸਾਡਾ ਫਿਰ ਅੰਦਰ ਥਿੜਕੇਗਾ ਨਾਮ 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 ਕਿਉਂ ਕਹਿੰਦੇ। ਤੇ ਭਾਜੀ ਨੇ ਵਿਚਕਾਰ ਨੇ ਸਵਈਆ ਸਾਡੀਆਂ ਲੋੜਾਂ ਗੁਰੂ ਅਮਰਦਾਸ ਪਿਤਾ ਦਾ ਸੁਭਾਅ ਦੱਸ ਕੇ ਇਹ ਕੌਰ ਤੇ ਜਿਨ੍ਹਾਂ ਦੇ ਚਰਨਾਂ ਤੁਸੀਂ ਖਲੋਂਦੇ ਹੋ ਬੇਨਤੀਆਂ ਕਰਦੇ ਹੋ ਉਹਨੂੰ ਬਿਆਨ ਕਰਦੇ ਕਨ।
ਸਤ ਸੂਰੋ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਗੁਰੂ ਮਤ ਨਿਰਵੈਰ ਲੀਣਾ।
ਇਸੇ ਤਰ੍ਹਾਂ ਇਹਦਾ ਪਾਠ ਵੱਖਰਾ ਵੱਖਰਾ ਰੋਕ ਕੇ ਕਰਨਾ। ਸਤ ਸੂਰੋ ਗੁਰੂ ਅਮਰਦਾਸ ਪਿਤਾ ਜੀ ਸਤ ਦੇ ਸੂਰਮੇ ਨੇ, ਉਹ ਇਹਨਾਂ ਕੋਲ ਸੱਚ ਹੈ। ਸੀਲ ਬਲਵੰਤ ਸਹਿਣਸ਼ੀਲਤਾ ਵਿਚ ਇਹਨਾਂ ਵਰਗਾ ਤਕੜਾ ਕੋਈ ਨਹੀਂ। ਜੇ ਬਾਬਾ ਦਾਤੂ ਜੀ ਨੇ ਠੁੱਡਾ ਮਾਰਿਆ ਸ਼ਰਾਪ ਨਹੀਂ ਦਿੰਦੇ ਸਗੋਂ ਚਰਨ ਪਕੜ ਕੇ ਕਹਿੰਦੇ ਜੀ ਮੇਰਾ ਵਡੇਰਾ ਸ਼ਰੀਰ ਏ ਮੇਰੇ ਅੱਡਾ ਨਾਲ ਤੁਹਾਡੇ ਕੋਮਲ ਚਰਨਾਂ ਨੂੰ ਦਰਦ ਨਾ ਹੋਈ ਤੋਵੇ ਲਓ ਮੈਂ ਘੁੱਟ ਦਿਆਂ। ਪਿਆਰਿਓ ਸੀਲ ਸੁਭਾਅ ਹੈ ਇਹਨਾਂ ਕੋਈ ਠੁੱਡੇ ਖਾ ਕੇ ਵੀ ਉਹਦਾ ਭਲਾ ਹੀ ਕਰਨਾ ਸਗੋਂ ਚਰਨਾਂ ਤੇ ਪਏ ਨੇ। ਫਿਰ ਬਚੇ ਨੇ ਸਾਧ ਸੰਗਤ ਇਹਦੇ ਨਾਲ ਸੱਤ ਪਾਏ ਪ੍ਰੇਮਾ ਅਕਾਲ ਪੁਰਖ ਲਈ ਇਤਨਾ ਪ੍ਰੇਮ ਪ੍ਰੇਮ ਵਿੱਚ ਸਦਾ ਹੀ ਭਿੱਜੇ ਨੇ ਪ੍ਰਭੂ ਪ੍ਰੀਤੀ ਉਹਨਾਂ ਦੇ ਕੋਲ ਜਿਹੜਾ ਉਹਨੂੰ ਵੀ ਦਿੰਦੇ ਸੰਗਤ ਸਗਨ ਸਾਧ ਸੰਗਤ ਇਹ ਸਾਰੀ ਕਰਾਮਾਤ ਗੁਰੂ ਕੀ ਬਖਸ਼ੀ ਹੋਈ ਸੰਗਤ ਦੀ ਸੰਗਤ ਵਿੱਚ ਬਹੁਤ ਕੁਝ ਸੁੱਖ ਨੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ। ਪਿਆਰਿਓ ਗੁਰੂ ਮਤ ਉੱਚੀ ਮਤ ਵਾਲੇ ਨਿਰਵੈਰ ਲੀਨਾ ਜਿਹੜਾ ਵਾਹਿਗੁਰੂ ਨਿਰਵੈਰ ਏ ਉਹਦੇ ਵਿੱਚ ਗੁਰੂ ਅਮਰਦਾਸ ਪਿਤਾ ਜੀ ਲੀਨ ਨੇ। ਉਹ ਗੁਣ ਦੱਸਦੇ ਨੇ ਕਿ ਇਹ ਗੁਣ ਜੇ ਉਹਨਾਂ ਨੂੰ ਸੇਵਾਂਗੇ ਸਾਡੇ ਵਿੱਚ ਆਉਣਗੇ। ਕਹਿਣ ਲੱਗੇ ਧੀਰਜ ਰੂਪੀ ਤੁਰਦਰਦਾਸ ਤੋਂ ਝੰਡਾ ਚੁੱਲ ਰਿਹਾ ਗੁਰੂ ਅਮਰਦਾਸ ਪਿਤਾ ਜੀ ਦੇ ਕੋਲ ਸੇ ਦਾ ਚੁੰਡਾ ਪੁਲ ਬੈਕੁੰਠ ਬੇਣਾ। ਗੁਰੂ ਅਮਰਦਾਸ ਪਿਤਾ ਜੀ ਦੇ ਬਚਨ ਪੁਲ ਤੇ ਜਿਹੜਾ ਮੰਨਦਾ ਭਾਵ ਸਾਗਰ ਤੋਂ ਪਾਰ ਹੋ ਜਾਂਦਾ ਤੇ ਧੀਰਜ ਦੇ ਝੰਡੇ ਚੁੱਲ ਰਹੇ ਨੇ। ਪਿਆਰਿਓ ਸਮਾਂ ਉੱਤੇ ਮੈਂ ਕੱਲ ਇੱਥੋਂ ਸ਼ੁਰੂ ਕਰਾਂਗਾ। ਗੁਰੂ ਅਮਰਦਾਸ ਪਿਤਾ ਜੀ ਨੇ ਉੱਚੇ ਚੀ ਧੀਰਜ ਦਿਖਾਈ ਏ ਪਰ ਧੀਰਜ ਕਿੰਨੀ ਗੁੱਸੇਕ ਵਿੱਚ ਜਾਏ। ਧੀਰਜ ਦਾ ਹੁਣ ਇਹ ਭੱਟਾ ਨੀ ਸ਼ਦੂਰ ਤੇ ਝੰਡੇ ਝੁੱਲ ਰਹੇ ਨੇ ਧੀਰਜ ਦੇ। ਅੱਜ ਦੁਨੀਆਂ ਕੋਲ ਸਭੋ ਕੁਝ ਏ ਧੀਰਜ ਕੋਈ ਨੀ ਨਾ ਗੁਰੂ ਕੇ ਪਿਆਰਿਓ ਧੀਰਜ ਵਿੱਚ ਬਹੁਤ ਕੁਝ ਹੋ ਜਾਂਦਾ। ਧੀਰਜ ਦੀ ਕਰਾਮਾਤ ਬੜੀ ਏ ਧੀਰਜ ਵਿੱਚ ਕੀ ਕੁਝ ਨੀ ਹੋ ਸਕਦਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਉੱਤੇ ਗੋਲੀ ਚੱਲੀ ਇੱਕ ਧੀਰਜ ਸੇਨਾ ਇਹ ਸ਼ਰਾਬ ਨਹੀਂ ਤਾਂ ਗੋਲੀ ਚਲਾਉਣ ਵਾਲੇ ਨੂੰ ਇਹ ਕਿਹਾ ਨੀ ਭਲੇ ਤੀਰ ਮਾਲ ਪਰ ਧੀਰਜ ਦੀ ਮਹਿਮਾ ਜਿਹੜੀ ਏ ਅਪਰ ਅਪਾਰ ਏ। ਗੁਰੂ ਗ੍ਰੰਥ ਸਾਹਿਬ ਪਿਤਾ ਵਿੱਚ ਇਹ ਗੁਣ ਧਾਰਨ ਕਰਨ ਲਈ ਬਹੁਤ ਜ਼ੋਰ ਦਿੱਤਾ ਸਤਿਗੁਰਾਂ ਦੀ ਬਾਣੀ ਨੇ। ਉਹ ਆਪਾਂ ਕੱਲ ਦੇ ਦੀਵਾਨ ਅੰਦਰ ਗੁਰੂ ਅਮਰਦਾਸ ਸਾਹਿਬ ਪਿਤਾ ਜੀ ਦੀ ਕਿਰਪਾ ਨਾਲ ਵਿਚਾਰਾਂਗੇ। ਸਤਿਗੁਰੂ ਮੇਲ ਕਰਨ ਸਮਾਪਤੀ ਤੋਂ ਪਹਿਲਾਂ ਪੜੋ ਪਿਆਰ ਨਾਲ ਜੇ ਤੇਰੀ ਹੁਕਮ ਤੋਏ ਬਣਿਆ ਤੇਰੀ ਹੁਕਮ ਤੋਏ ਬਣਿਆ
ਤੇਰੀ ਹੁਕਮ ਤੋਏ ਬਣਿਆ ਤੇਰੀ ਹੁਕਮ ਤੋਏ ਬਣਿਆ
ਤੇਰੀ ਹੁਕਮ ਤੋਏ ਬਣਿਆ ਤੇਰੀ ਹੁਕਮ ਤੋਏ ਬਣਿਆ
ਤੇਰੀ ਹੁਕਮ ਤੋਏ ਬਣਿਆ
ਅਕਲ ਬਖਸ਼ਦੇ ਉਹਦੇ ਦੁਆਰਾ ਆਪਾਂ ਮੋਟੇ ਜਾਏ ਉਪਰੇ ਦੇ ਸ਼ਬਦਾਂ ਨਾਲ ਗੁਰੂ ਕੀ ਵਡਿਆਈ ਕਰਦੇ ਹਾਂ। ਸਤਿਗੁਰੂ ਮਿਹਰ ਕਰਕੇ ਆਪਣੇ ਉਸ ਨਾਮ ਨਾਲ ਜੋੜਨ ਜਿਹਦੇ ਸਬਦਾਂ ਵੇੜੇ ਪਾਰ ਹੁੰਦੇ ਹਨ। ਪੁਰ ਚੁੱਕ ਦੇ ਖਿਮਾ ਕਰਦੇ ਕੋਈ ਫਤਿਹ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।